सार संगत, जितने भी आप भाई भाई गुरु महाराज की हजूरी विच पहुंचे हो, सारे अपनी रसना पवित्र करने वास्ते तिना हिस्सों में बोलने की खेचल करो। पहले हिस्से च दास बोलेगा, दूसरे हिस्से च सब भाई, और तीसरे हिस्से विच सब बीबियां भी गुरबाण की धारना पढ़ के अपनी रसना सफल बना दो।
हम मैले उजल कर देवो, हम मैले उजल कर देवो, करते हम निर्गुण तू दाता, हम मूर्ख तुम चतुर सयाने, तू सर्व कलां का ज्ञाता, माधव हम ऐसे तू ऐसा, हम पापी तुम पाप खंडन, नीको ठाकुर देसा, तुम सब सादे साज निवादे, जियो पिंड दे प्राणा, निर्गुण यारे गुण नहीं कोई, तुम दान दे हो मेहरबाना, हम मैले उजल कर देवो, हम मैले उजल कर देवो। हम मैले उजल कर देवो, हम मैले उजल कर देवो, हम मैले उजल कर देवो। साज निवाज जियो पिंड दे प्राणा, निर्गुण यारे गुण नहीं कोई, तुम दान दे हो मेहरबाना, तुम करो भला हम भलो ना जाने, तुम सदा सदा दयाला, तुम सुखदाई पुरख विधाते, तुम राखो अपने वाला, ओम निधान अटल सुल्तान, जी जंत सब जाचे, कहो नानक हमें है हवाला, राख संतन कै पाछे उजल कर देवो, हम मैले उजल कर देवो। Thank you. कर दे हम मैले उजल कर दे
परम सत्कार योग गुरु रूप खालसा सारी संगत जी, जितने भी आप माई भाई अपने घर के कम कारां नूं संकोच के वालिए दो जहान सरवरे कायनात हाजर हजूर जहर हजूर बाणी के बोहित कलयुग दे जहाज तख्त चवर छत्र दे मालिक गुरता गद्दी ते विराजमान जुगो जुगो अटल सतगुरु साहिब श्री गुरु ग्रंथ साहिब जी महाराज दे पावन पवित्र दरबार विच पहुंचे हो, बहुत उत्तम कर्मा वाले हो। काफी समय तो आप गुरबाणी का कीर्तन और विचारां सरवण करके अपने समय और सुवासा नूं सफलियां बना रहे हो। जितना समा बाकी रहिंदा है इस समय नूं भी सफला बनाउण वास्ते आप सरबत माई भाई अपनियां मनोबिरतियां एकाग्र करो, अपने ख्यालां नूं बाहर जाण तों रोको तां जो मन दी एकाग्रता और बिरती दी अंतरमुखता द्वारा गुरबाणी दे कीर्तन और गुरमत दीआं विचारां तों पूरा पूरा लाभ उठाया जा सके। सार संगत अपने कल तों विचार चलदी है, गुरु बिन ज्ञान ना हो वई ना सुख वसै मन आए, नानक नाम बिहूने मन मुखी जासन जन्म गवाए। गुरु बिन घोर अंधार गुरु बिन समझ ना आवै, गुरु बिन सुरत ना सिद्ध गुरु बिन मुक्त ना पावै। बगैर गुरु शरण अख्तियार कीतिआं कदे किसी दी कल्याण हो नहीं सकदी। साहिब गुरु तेग बहादुर जी महाराज साढ़े प्रथा उपदेश दे रहे हैं, ऐ जीव मानुख तन तेन बार बार नहीं मिलना, वे संबंध करके अपनी मुक्त वास्ते तमाम दुखों और बंधना तो छुटकारा पाने वास्ते कोई पुरुषार्थ कर। मानस दे बहर नहीं पावे कछु उपाओ मुक्त का कर रहे। सार संगत मुक्त वास्ते अथवा तमाम बंधना और दुखों तो छुटकारे वास्ते की उपाय किया जा सकता है? गुरु शरण तैयार करनी, अपना तन मन धन गुरु चरणा विच अर्प के परमेश्वर परायण हो जाना, गुरु दे दसे उपदेश की कमाई करनी। जिन्होंने गुरु वाले बन के गुरमंत्र गुरदीख्या प्राप्त नहीं की, उन्होंने गुरबाणी ने दान तां फिटकारा पाई हैं। साहिब गुरु अर्जन देव जी महाराज फरमान करते हैं, गुरमंत्र हीन जो प्राणी त्रिगंध जन्म भ्रष्ट है, कुकर है सूकर है गर्दव है काक है सरपन है तुल खल है। आप फरमान करते हैं जिन्होंने गुरु वाले बन के गुरमंत्र नहीं लिया ਇਹਨਾਂ ਨੂੰ ਗੁਰਦੀਖਿਆ ਹਾਸਲ ਨਹੀਂ ਹੋਈ। ਤ੍ਰਿਕਾਰ ਹੈ ਉਹਨਾਂ ਦੇ ਜਨਮ ਨੂੰ, ਉਹਨਾਂ ਦਾ ਮਾਤ ਲੋਕ ਤੇ ਮਾਨਕ ਤਨ ਧਾਰ ਕੇ ਆਉਣਾ ਵਿਅਰਥ ਹੈ। ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ। ਜਿਹ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸਮਾ ਮੂਹ ਅਪਰਾਧੀ। ਜਿਨੀ ਐਸਾ ਹਰਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਤੋ ਜਿਨ੍ਹਾਂ ਨੇ ਮਾਨਕ ਤਨ ਧਾਰ ਕੇ ਫਿਰ ਵੀ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ, ਜਿਨ੍ਹਾਂ ਨੂੰ ਗੁਰਮੰਤਰ ਗੁਰਦੀਖਿਆ ਹਾਸਲ ਨਹੀਂ ਹੋਈ, ਜਿਹੜੇ ਨਗੁਰੇ ਹੀ ਹਨ, ਬੇਪੀਰੇ ਬੇਮੁਰਸ਼ਦੇ ਹਨ, ਉਹਨਾਂ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਲਾਹਣਤਾਂ ਫਿਟਕਾਰਾਂ ਪਾ ਰਹੇ ਹਨ। ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣਾ ਹੈ, ਮਹਾਰਾਜ ਕਹਿੰਦੇ ਨੇ ਜਨਮ ਨੂੰ ਤ੍ਰਿਕਾਰ ਹੈ, ਉਹਨਾਂ ਦਾ ਸੰਸਾਰ ਤੇ ਆਉਣਾ ਹੀ ਵਿਅਰਥ ਹੈ। ਉਹ ਇਹ ਮਤ ਸੋਚਣ ਵੀ ਸਾਡੀ ਕਲਿਆਣ ਹੋ ਜਾਵੇਗੀ, ਸਾਡਾ ਛੁਟਕਾਰਾ ਹੋ ਜਾਏਗਾ, ਸਾਰ ਸੰਗਤ ਕਲਿਆਣ ਤੱਕ ਪਾਸੇ ਰਹੀ। ਉਹਨਾਂ ਨੂੰ ਤਾਂ ਅੱਗੇ ਮਨੁੱਖਾ ਦੇਹ ਵੀ ਨਹੀਂ ਮਿਲਦੀ, ਨਿਗੁਰੇ ਪੁਰਸ਼ਾਂ ਨੂੰ ਅੱਗੇ ਬੜੀਆਂ ਨਿਸ਼ਚਿਤ ਜੂਨੀਆਂ 'ਚ ਜਾਣਾ ਪੈਂਦਾ ਹੈ, ਕਿਹਨਾਂ ਵਿੱਚ ਕੁੱਕਰ ਹੈ, ਕੁੱਤਿਆਂ ਦੀ ਜੂਨ 'ਚ ਜਾਣਾ ਪੈਂਦਾ ਹੈ, ਸੂਕਰ ਹੈ ਸੂਰਾਂ ਦੀ ਜੂਨ 'ਚ ਭਟਕਣਾ ਪੈਂਦਾ ਹੈ, ਗਰਦ ਵੈ ਗਲਿਆਂ ਦੀ ਜੂਨ 'ਚ ਜਾ ਕੇ ਲਿਟਣਾ ਪੈਂਦਾ ਹੈ, ਕੱਕ ਹੈ ਕਾਵਾਂ ਦੀ ਜੂਨ 'ਚ ਪੈ ਕੇ ਵਿਸ਼ਠਾ ਖਾਣਾ ਪੈਂਦਾ ਹੈ, ਸਰਪ ਨੇ ਸੱਪਾਂ ਦੀ ਜੂਨ 'ਚ ਪੈ ਕੇ ਜ਼ਮੀਨ 'ਤੇ ਢਿੱਡ ਘਸਾ ਕੇ ਤੁਰਨਾ ਪੈਂਦਾ ਹੈ। ਸਾਰ ਸੰਗਤ ਇਹੋ ਜਿਹੇ ਨਿਗੁਰੇ ਬੇਪੀਰੇ ਬੇਮੁਰਸ਼ਦੇ, ਭਾਵੇਂ ਆਪਣੇ ਆਪ ਨੂੰ ਕਿਤਨੇ ਵੀ ਅਕਲਮੰਦ ਕਹਾਉਂਦੇ ਹੋਣ, ਪਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਨਜ਼ਰਾਂ ਵਿੱਚ ਉਹ ਧੁਲਖਲ ਹੈ, ਮੂਰਖਾਂ ਦੇ ਸਮਾਨ ਹੈ। ਗੁਰਬਾਣੀ ਬਾਰ ਬਾਰ ਪ੍ਰਾਣੀ ਮਾਤਰ ਨੂੰ ਗੁਰੂ ਸ਼ਰਨ ਅਖਤਿਆਰ ਕਰਨ ਵਾਸਤੇ ਪ੍ਰੇਰਦੀ ਹੈ। ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵ ਹੈ ਫਿਰ ਨਾ ਖਾਈ ਮਹਾਂਕਾਲ, ਕੋਟ ਜਨਮ ਪਰਮ 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 ਆਇਓ, ਵੱਡਾ ਭਾਗ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਕਿਤੇ ਗੁਰੂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਜਹਾਜ਼ ਕਥਨ ਕਰਦੇ ਹਨ, ਕਿਤੇ ਗੁਰੂ ਨੂੰ ਮਲਾਹ ਕਿਹਾ ਗਿਆ ਹੈ, ਗੁਰ ਜਹਾਜ਼ ਖੇਵਟ ਗੁਰ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਕਿਤੇ ਗੁਰੂ ਨੂੰ ਦਾਤਾ ਕਿਹਾ, ਕਿਤੇ ਗੁਰੂ ਨੂੰ ਸ਼ਾਂਤੀ ਦਾ ਸੋਮਾ ਕਿਹਾ, ਕਿਤੇ ਗੁਰੂ ਨੂੰ ਅਗਿਆਨਤਾ ਦਾ ਹਨੇਰਾ ਕਰਨ ਵਾਲਾ ਦੀਪਕ ਕਥਨ ਕੀਤਾ ਹੈ, ਗੁਰਦਾਤਾ ਗੁਰ ਹਿਵੈ ਘਰ ਗੁਰਦੀਪਕ ਤੇ ਹਲੋਏ। ਕਿਤੇ ਗੁਰੂ ਨੂੰ ਤੀਰਥ ਕਥਨ ਕੀਤਾ, ਕਿਤੇ ਗੁਰੂ ਨੂੰ ਕਲਪ ਬਿਰਛ ਕਿਹਾ, ਕਿਤੇ ਗੁਰੂ ਨੂੰ ਤਮਾਮ ਆਸਾਂ ਪੂਰੀਆਂ ਕਰਨ ਵਾਲਾ ਕਥਨ ਕੀਤਾ ਗਿਆ ਹੈ, ਗੁਰਤੀਰਥ ਗੁਰਪਾਰ ਜਾਤ ਗੁਰਮਨਸਾ ਪੂਰਨ ਹਾਰ। ਸਾਧ ਸੰਗਤ ਕਿਤੇ ਗੁਰੂ ਨੂੰ ਮਾਨ ਸਰੋਵਰ ਕਥਨ ਕੀਤਾ ਗਿਆ ਹੈ, ਗੁਰਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਕਹਨ। ਕਿਤੇ ਗੁਰੂ ਨੂੰ ਭਰਮਾਂ ਦੇ ਜਿੰਦਰੇ ਖੋਲਣ ਵਾਲੀ ਚਾਬੀ ਕਥਨ ਕੀਤਾ ਹੈ, ਗੁਰਪਾਹੂ ਕੁੰਜੀ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਪ ਨਾ ਉਗੜੈ ਅਵਰ ਨਾ ਕੁੰਜੀ ਹੱਥ। ਗੁਰਬਾਣੀ ਬਾਰ ਬਾਰ ਆਵਾਜ਼ਾਂ ਦੇ ਕੇ ਜੀਵ ਨੂੰ ਗੁਰੂ ਸ਼ਰਨ ਤਿਆਰ ਕਰਨ ਵਾਸਤੇ ਪ੍ਰੇਰ ਰਹੀ ਹੈ।
ਤੇਰਾ ਹੋਣਾ ਨਹੀਂ ਪਾਰ ਉਤਾਰਾ, ਸਤਿਗੁਰ ਪੂਰਿਆ ਬਿਨਾ, ਤੇਰਾ ਹੋਣਾ ਨਹੀਂ ਪਾਰ ਉਤਾਰਾ, ਸਤਿਗੁਰ ਪੂਰਿਆ ਬਿਨਾ। प्यारे सतगुर पूरिया बिना
गुरपुरे ना ही उधार बाबा नानक आखे एहो विचार सार संगत कल आता साहिब गुरु नानक देव जी महाराज के पावन पवित्र इतिहास की बाबत विचार की भावे साहिब गुरु नानक देव जी महाराज समर्थ सन परमेश्वर के साक्षात स्वरूप सन निरंकार ही अपने आप नूं नानक स्वरूप दे विच संसारी जीवन के उधार वास्ते मात लोक उपर प्रगट किया सी आप नारायण कला तार जग मह परवरियो निरंकार अकार जोत जग मंडल करियो। साहिब गुरु नानक देव जी महाराज ने फिर भी मात लोक की मर्यादा अदा की सुल्तानपुर के मोदीखाने की कार करदे नूं अपनी असली कार चेते आई फिर आपने दुनियावी कार छड दिती वेई नदी विच उभे दे बहाने निरंकार दे देश सचखंड विच गए उथों गुरमंत्र गुरदीख्या हासिल कीती परमेश्वर नूं अपना गुरु धारण कीता अपरंपर पार ब्रह्म परमेश्वर नानक गुर मिलिया सोई जियो फिर गुरमंत्र गुरदीख्या लैके अपने रूहानियत दे मिशन का प्रचार शुरू किया। बहुत मिसालां दित्तियां जा सकदियां हन सार संगत भगतां दे जीवन पढ़ लो कबीर जी इन्हां नूं बचपन तों ही शौक है परमेश्वर दी बंदगी करदे हन उस दे नाम दा सिमरन करदे हन पर अजे गुरु धारण नहीं कीता निगोड़े रह के भगती कर रहे हन फिर दा शुद्ध सी आप नूं आकाश बाणी हुई ऐ कबीर तैं जे मात लोक दी मर्यादा अदा नहीं कीती गुरु नहीं धारण कीता इस करके तेरी भगती प्रवान नहीं होगी। जे तू अपनी भगती प्रवान करवाया चाहुंदा है फिर गुरु धारण कर। कबीर जी ने बेनती की महाराज गुरु किनूं धारण करा फिर आकाश बाणी हुई कबीर जिस कांशी शहर दे विच तू रहना है इसे कांशी विच भगत रामानंद जी रहिंदे हन और रोज अमृत वेले उठ के दरिया गंगा ते इशनान करन वास्ते जांदे हन तू उहनां दे रस्ते च लम्मा पै जाई जदों तेरे शरीर दे विच उहनां दे पैर दा ठेडा वजेगा फिर तैनूं तेरे भले वास्ते कोई उपदेश देणगे उस उपदेश नूं ग्रहण करनी। सार संगत भगत कबीर जी ने इसे तरह किया। भाई साहब भाई गुरदास जी गुरु घर के वेद व्यास इस प्रसंग का जिक्र करते हुए अपनी वारा विच इक जगह फरमान करते हैं होए विरक्त बनारसी रहंदा रामानंद गुसाई ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਤੇ ਜਾਏ ਕਹਿ ਲੰਮਾ ਪਿਆ ਕਬੀਰ ਤਿਥਾਈਂ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਅੱਜ ਭਗਤ ਰਾਮਾਨੰਦ ਜੀ ਆਪਣੇ ਰੋਜ਼ ਦੇ ਨਿਯਮ ਦੇ ਮੁਤਾਬਕ ਸਵਾ ਪਹਿਰਾਤ ਰਹਿਣੀਆਂ ਸਾਵਧਾਨ ਹੁੰਦੇ ਹਨ, ਫਿਰ ਦਰਿਆ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚਾਲੇ ਪਾ ਦਿੰਦੇ ਹਨ, ਆਪਣੀ ਮੌਜ ਵਿੱਚ ਮਸਤੀ ਵਿੱਚ ਜਾ ਰਹੇ ਹਨ। ਉਹਨਾਂ ਸਮਿਆਂ ਵਿੱਚ ਵੱਡੇ ਚੌੜੇ ਚੌੜੇ ਰਸਤੇ ਨਹੀਂ ਸਨ ਹੁੰਦੇ, ਪਗ ਡੱਡੀਆਂ ਹੀ ਹੋਇਆ ਕਰਦੀਆਂ। ਇੱਕ ਤਾਂ ਰਾਤ ਦਾ ਹਨੇਰਾ ਹੈ, ਇੱਕ ਰਾਮਾਨੰਦ ਜੀ ਆਪਣੀ ਮਸਤੀ ਵਿੱਚ ਆਪਣੀ ਮੌਜ ਵਿੱਚ ਜਾ ਰਹੇ ਨੇ, ਕਦੇ ਨੇਤਰ ਬੰਦ ਕਰ ਲੈਂਦੇ ਨੇ, ਕਦੇ ਖੋਲ ਲੈਂਦੇ ਨੇ, ਕਿਉਂਕਿ ਰੋਜ਼ ਉਸੇ ਰਸਤੇ ਜਾਂਦੇ ਸਨ। ਅਚਾਨਕ ਹੀ ਤੁਰਿਆਂ ਜਾਂਦਿਆਂ ਦਾ ਚਰਨ ਦਾ ਠੇਡਾ ਇੱਕ ਮਨੁੱਖੀ ਸਰੀਰ ਵਿੱਚ ਵੱਜਦਾ ਹੈ, ਠੋਕਰ ਲੱਗੀ, ਨੇਤਰ ਖੋਲੇ, ਸਾਹਮਣੇ ਦੇਖਿਆ ਕਬੀਰ ਪਿਆ ਹੈ। ਆਵਾਜ਼ ਦਿੱਤੀ, ਪ੍ਰੇਮੀਆਂ ਉੱਠ, ਸਾਵਧਾਨ ਹੋ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ, ਸੌਣ ਦਾ ਸਮਾਂ ਨਹੀਂ, ਰਾਮੇ ਕੇ ਰਾਮ ਸੰਭਾਲ, ਪੈਰੀਂ ਟੁੰਬੋ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਸਾਰ ਸੰਗਤ ਕਬੀਰ ਜੀ ਨੂੰ ਉਪਦੇਸ਼ ਹੋ ਗਿਆ, ਮਾਈ ਸਤ 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 ਹਰ ਸਾਧਾ, ਵਚਨ ਗੁਰੂ ਜੇ ਪੂਰੇ ਕਹਿਓ ਮੈਂ ਠੀਕ ਗਾਂਠੀ ਬੰਨਦਾ। ਜੋ ਰਾਮਾਨੰਦ ਜੀ ਨੇ ਉਪਦੇਸ਼ ਬਖਸ਼ਿਆ ਆਪਣੇ ਪੱਲੇ ਬੰਨ ਲਿਆ, ਸਾਰ ਸੰਗਤ ਐਸਾ ਰਾਮ ਸੰਭਾਲਿਆ, ਉਹਨੂੰ ਸੰਭਾਲਦੇ ਸੰਭਾਲਦੇ ਉਹਦਾ ਰੂਪ ਹੀ ਹੋ ਗਏ। ਕਬੀਰ ਵਿੱਚ ਔਰ ਰਾਮ ਵਿੱਚ ਕੋਈ ਭੇਦ ਨਾ ਰਿਹਾ, ਆਪ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲਿਆ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੈ ਪਛਾਣੀ। ਸਾਰ ਸੰਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਹਨ, ਪਰ ਉਹਨਾਂ ਨੇ ਵੀ ਮਾਤ ਲੋਕ ਦੀ ਮਰਿਆਦਾ ਅਦਾ ਕੀਤੀ, ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ। ਇਸੇ ਤਰ੍ਹਾਂ ਫਰੀਦ ਜੀ ਦਾ ਇਤਿਹਾਸ ਪੜ੍ਹ ਲਓ, ਭਗਤ ਫਰੀਦ ਜੀ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਹੀ ਉਹਨਾਂ ਦੀ ਮਾਤਾ ਨੇ ਬੰਦਗੀ ਦੀ ਚੇਟਕ ਲਾ ਦਿੱਤੀ, ਬੰਦਗੀ ਦਾ ਸ਼ੌਕ ਲਗਾ ਦਿੱਤਾ, ਫਰੀਦਾ ਰੱਬ ਦੇ ਨਾਂ ਦੀਆਂ ਤਸਵੀਆਂ ਫੇਰਿਆ ਕਰ, ਰੱਬ ਦੀ ਬੰਦਗੀ ਕਰਿਆ ਕਰ। ਫਰੀਦ ਨੇ ਅਰਜ਼ ਕਰਨੀ, ਮਾਤਾ ਜੇ ਮੈਂ ਰੱਬ ਦੀ ਬੰਦਗੀ ਕਰਾਂਗਾ ਰੱਬ ਮੈਨੂੰ ਕੀ ਦੇਵੇਗਾ, ਕਿਉਂਕਿ ਭੋਲਾ ਭਾਲਾ ਬੱਚਾ ਸੀ, ਦਿਲ ਸਾਫ਼ ਸੀ। ਮਾਤਾ ਸਿਆਣੀ ਸੀ, ਕਹਿਣ ਲੱਗੀ ਫਰੀਦਾ ਤੂੰ ਰੱਬ ਦੀ ਬੰਦਗੀ ਕਰੇਗਾ ਰੱਬ ਤੈਨੂੰ ਖਾਣ ਵਾਸਤੇ ਗੁੜ ਦੇਵੇਗਾ। ਸੋਚਿਆ ਵੀ ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ, ਗੁੜ ਦੇ ਲਾਲਚ ਵਿੱਚ ਆ ਕੇ ਰੱਬ ਦੇ ਨਾਂ ਦੀਆਂ ਤਸਵੀਆਂ ਫੇਰਿਆ ਕਰੇਗਾ, ਰੱਬ ਦੀ ਬੰਦਗੀ ਕਰਿਆ ਕਰੇਗਾ, ਇਹਦੀ ਵੀ ਕਲਿਆਣ ਹੋ ਜਾਵੇਗੀ ਔਰ ਮੇਰੀ ਕੁੱਖ ਵੀ ਸਫਲੀ ਹੋਵੇਗੀ। ਕਿਉਂਕਿ ਸਾਰ ਸੰਗਤ ਉਹਨਾਂ ਮਾਤਾਵਾਂ ਨੂੰ ਧੰਨਤਾਯੋਗ ਮੰਨਿਆ ਗਿਆ ਹੈ ਜਿਹੜੀਆਂ ਆਪਣੇ ਬੱਚਿਆਂ ਨੂੰ ਰੱਬ ਦੀ ਬੰਦਗੀ ਕਰਨ ਵਾਸਤੇ, ਪਰਮੇਸ਼ਰ ਦੀ ਭਗਤੀ ਉਹਦਾ ਸਿਮਰਨ ਕਰਨ ਵਾਸਤੇ ਪ੍ਰੇਰਦੀਆਂ ਹਨ। ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧੰਨ ਜਣੇ ਦੀ ਮਾਓ ਆਏ ਸਫਲ ਸੇ। ਤਨ ਤਨ ਨੇ ਜਣੇ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਤਨ ਤਨ ਨੇ ਜਣੇ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤਰ ਨਾਮ ਜਪਦੇ, ਆ
पुत्र नाम जप दे, मेरे प्यारे जिन्हां दे पुत्र नाम जप दे, पुत्र नाम जप दे, बाबा बाबा जिन्हां दे पुत्र नाम जप दे,
ਤੁਹਾਨੂੰ ਮਾਤਾ ਰਤਨ ਕੌਰ ਜਿਸਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੈਸੇ ਅਨਮੋਲ ਰਤਨ ਨੂੰ ਇਸ ਆਲੋਵਾਲ ਦੀ ਭਾਗਾਂ ਭਰੀ ਧਰਤੀ ਪਰ ਜਨਮ ਦਿੱਤਾ, ਜਿਹੜੀਆਂ ਮਾਤਾਵਾਂ ਕਿਸੇ ਪਰਮੇਸ਼ਰ ਦੇ ਭਗਤ ਪੁੱਤਰ ਨੂੰ ਜਾਂ ਕਿਸੇ ਦਾਨੀ ਪੁੱਤਰ ਨੂੰ ਜਾਂ ਕਿਸੇ ਸੂਰਵੀਰ ਪੁੱਤਰ ਨੂੰ ਜਨਮ ਦਿੰਦੀਆਂ ਹਨ, ਉਹਨਾਂ ਮਾਤਾਵਾਂ ਨੂੰ ਧੰਨਤਾ ਯੋਗ ਕਿਹਾ ਗਿਆ ਹੈ। ਤੁਲਸੀਦਾਸ ਜੀ ਕਥਨ ਕਰਦੇ ਹਨ, ਐ ਮਾਤਾ ਜੇ ਤੈਂ ਆਪਣੀ ਕੁੱਖ ਸਫਲੀ ਕਰਨੀ ਹੈ ਫਿਰ ਜਾਂ ਤਾਂ ਕਿਸੇ ਭਗਤ ਪੁੱਤਰ ਨੂੰ ਜਨਮ ਦੇ, ਕਬੀਰ ਜੀ ਵਰਗੇ ਨੂੰ, ਫਰੀਦ ਜੀ ਵਰਗੇ ਨੂੰ, ਨਾਮਦੇਵ ਜੀ ਵਰਗੇ ਨੂੰ, ਨਹੀਂ ਆਪਣੇ ਕੁੱਖੋਂ ਕੋਈ ਕਰਨ ਜੈਸਾ ਦਾਨੀ ਪੈਦਾ ਕਰ, ਜਾਂ ਫਿਰ ਕੋਈ ਸੂਰਵੀਰ ਕਿਸੇ ਯੋਧੇ ਨੂੰ ਜਨਮ ਦੇ, ਲੋਕਾਂ ਦੇ ਪਨਾਲੇ ਢਾਉਣ ਵਾਲਾ ਨਹੀਂ, ਧਰਮ ਦੀ ਖਾਤਰ ਲੜ ਮਰਨ ਵਾਲਾ, ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਤੁਲਸੀਦਾਸ ਜੀ ਕਥਨ ਕਰਦੇ ਹਨ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ, ਜੇ ਨਰਕਾਂ ਦੇ ਕੀੜੇ ਹੀ ਪੈਦਾ ਕਰਨੇ ਨੇ ਫਿਰ ਕਿਉਂ ਆਪਣਾ ਨੂਰ ਗਵਾਇਆ, ਕਿਉਂ ਆਪਣੀ ਸਿਹਤ ਖਰਾਬ ਕਰਨ ਲੱਗੀ ਹੈ, ਜੇ ਜਨਮ ਦੇਣਾ ਹੈ ਕਿਸੇ ਭਗਤ ਸੂਰਵੀਰ ਜਾਂ ਦਾਨੀ ਪੁੱਤਰ ਨੂੰ ਜਨਮ ਦੇ। ਸਾਰ ਸੰਗਤ ਵੈਸੇ ਤਾਂ ਕੋਈ ਦਾਨੀ ਹੋਵੇ ਜਾਂ ਕੋਈ ਸੂਰਵੀਰ ਕੋਈ ਯੋਧਾ ਹੋਵੇ ਜਾਂ ਕੋਈ ਚੱਕਰਵਰਤੀ ਰਾਜਾ ਹੋਵੇ, ਆਪਣੀ ਆਪਣੀ ਥਾਂ ਸਭ ਵੱਡੇ ਹੀ ਨੇ, ਪਰ ਪਰਮੇਸ਼ਰ ਦੇ ਭਗਤਾਂ ਦਾ ਦਰਜਾ ਦਰਅਸਲ ਇਹਨਾਂ ਸਭਨਾਂ ਤੋਂ ਉੱਚਾ ਮੰਨਿਆ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਦੀ ਰਸਮਾਂ ਪਰ ਬੈਠ ਕੇ ਕਹਿ ਰਹੇ ਹਨ, ਪੰਡਿਤ ਸੂਰ ਛਤਰਪਤ ਰਾਜਾ, ਕੋਈ ਚਾਰ ਵੇਦਾਂ ਦਾ ਟੀਕਾਕਾਰ ਹੋਵੇ ਉਹਨੂੰ ਪੰਡਿਤ ਕਿਹਾ ਜਾਂਦਾ ਹੈ। ਸਾਰ ਸੰਗਤ ਇੱਕ ਤਾਂ ਜਾਤੀ ਦੇ ਪੰਡਿਤ ਹੁੰਦੇ ਹਨ, ਭਾਵੇਂ ਉਹਨਾਂ ਨੂੰ ਇਹ ਤੇ ਕੁੱਕੜ ਨਾ ਆਉਂਦਾ ਹੋਵੇ, ਪੰਡਿਤ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ, ਪਰ ਕਹਿੰਦੇ ਹਨ ਵੇਦ ਸ਼ਾਸਤਰ ਪੜ੍ਹੇ ਹੋਏ ਪੰਡਿਤ, ਜੋ ਚਾਰ ਵੇਦਾਂ ਦਾ ਟੀਕਾਕਾਰ ਹੋਵੇ ਉਸ ਨੂੰ ਵੀ ਪੰਡਿਤ ਕਿਹਾ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ। ਪਰ ਇੱਕ ਪੰਡਿਤ ਹੋਰ ਹੁੰਦੇ ਨੇ, ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰੈ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ। ਇੱਕ ਉਹ ਪੰਡਿਤ ਹਨ ਜਿਨ੍ਹਾਂ ਨੇ ਬ੍ਰਹਮ ਵਿਦਿਆ ਹਾਸਲ ਕੀਤੀ ਹੈ, ਜਿਨ੍ਹਾਂ ਨੂੰ
ब्रह्म ज्ञान हो गया है वो ब्रह्म बेते होंदे हन, ब्रह्म बगते होंदे हन, ब्रह्म स्रोत्री होंदे हन, उन्होंने भी गुरुवाणी ने पंडित कथन किया है। तो पंडित दे कई भेद हैं, पर इथे जो भगत रविदास जी कह रहे पंडित वो चार वेदा के टीकेकार नूं कहा है। जिवें तमाम धर्म शास्त्रां दा ज्ञान हस्त अमल होवे उसनूं पंडित कहा जाता है। फिर सूर सूरमा धर्म की खातर लड़ मरन वाला पंडित सूर छत्रपत राजा। अजकल तो डेमोक्रेसी हो गई है ना, पहले शख्सी हुकूमत होया कर दियां सी, राजा महाराजा का चक्रवर्ती राज हुंदा, उन्हां ते होर किसी का हुक्म नहीं सी हुंदा। एक तो हुंदे सन छोटे मोटे रजवाड़े, पर एक हुंदे सन चक्रवर्ती राजे पंडित सूर छत्रपत राजा। ये तिने भावें अपने अपनी जगह वड्डे हन, पर इन्हां दा दर्जा परमेश्वर के भगतों के बराबर नहीं, भगत बराबर और ना कोई। ਤਾਂ ਤੇ ਸਾਰ ਸੰਗਤ ਸਭ ਤੋਂ ਧੰਨਤਾ ਯੋਗ ਮਾਤਾ ਪਰਮੇਸ਼ਰ ਦੇ ਭਗਤਾਂ ਦੀ ਮੰਨੀ ਗਈ ਹੈ। ਤੈਨੂੰ ਧੰਨ ਜਣੇ ਦੀ ਮਾਓ ਆਏ ਸਫਲ ਸੇ, ਜਿੱਥੇ ਉਹਨਾਂ ਮਾਤਾਵਾਂ ਨੂੰ ਵਡਿਆਈ ਮਿਲੀ ਹੈ ਜਿਹੜੀਆਂ ਆਪਣੇ ਪੁੱਤਰਾਂ ਨੂੰ ਭਗਤੀ ਕਰਨ ਵਾਸਤੇ ਰੱਬ ਦੀ ਬੰਦਗੀ ਕਰਨ ਵਾਸਤੇ ਪ੍ਰੇਰਦੀਆਂ ਹਨ। ਸਾਰ ਸੰਗਤ ਨਾਲ ਦੀ ਨਾਲ ਉਹਨਾਂ ਮਾਤਾਵਾਂ ਨੂੰ ਲਾਹਣ ਤਾਂ ਫਿਟਕਾਰਾਂ ਵੀ ਪਈਆਂ ਹਨ ਜਿਹੜੀਆਂ ਆਪਣੇ ਪੁੱਤਰਾਂ ਨੂੰ ਮਾੜੇ ਪਾਸੇ ਪ੍ਰੇਰਦੀਆਂ। ਜਿਹੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਭਗਤ ਕਬੀਰ ਜੀ ਫਰਮਾਨ ਕਰਦੇ ਹਨ ਵੀ ਜਿਸ ਮਾਤਾ ਨੇ ਕੋਈ ਗਿਆਨਵਾਨ ਪਰਮੇਸ਼ਰ ਦਾ ਭਗਤ ਪੁੱਤਰ ਪੈਦਾ ਨਹੀਂ ਕੀਤਾ ਉਹ ਜੰਮਦੀ ਵਿਧਵਾ ਕਿਉਂ ਨਹੀਂ ਹੋ ਗਈ। ਉਹਦੇ ਵਾਸਤੇ ਬੜੇ ਸਖਤ ਲਫ਼ਜ਼ ਵਰਤੇ ਹਨ। ਕਬੀਰ ਬੈਸਨੋ ਕੀ ਕੁਕਿਰ ਭਲੀ, ਸਾਗਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਗੁਰੂ ਰਾਮਦਾਸ ਜੀ ਮਹਾਰਾਜ ਵੀ ਪ੍ਰਮਾਣ ਕਰਦੇ ਹਨ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀ ਜੈ ਹਰ ਮਾਂਜਾ। ਤੋ ਸਾਰ ਸੰਗ ਜਿਹੜੀਆਂ ਮਾਤਾਵਾਂ ਆਪਣੇ ਪੁੱਤਰਾਂ ਨੂੰ ਆਪਣੀ ਔਲਾਦ ਨੂੰ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਸੇਵਾ ਕਰਨ ਵਾਸਤੇ ਪਰਉਪਕਾਰ ਕਰਨ ਵਾਸਤੇ ਨਹੀਂ ਪ੍ਰੇਰਦੀਆਂ, ਉਹਨਾਂ ਨੂੰ ਤਾਂ ਲਾਹਣ ਤਾਂ ਫਿਟਕਾਰਾਂ ਪਈਆਂ ਨੇ, ਪਰ ਜਿਹੜੀਆਂ ਆਪਣੇ ਬੱਚਿਆਂ ਨੂੰ ਬੰਦਗੀ ਕਰਨ ਵਾਸਤੇ ਭਗਤੀ ਸੇਵਾ ਸਿਮਰਨ ਪਰਉਪਕਾਰ ਕਰਨ ਵਾਸਤੇ ਪ੍ਰੇਰਦੀਆਂ ਹਨ ਉਹਨਾਂ ਨੂੰ ਧੰਨਤਾ ਯੋਗ ਕਥਨ ਕੀਤਾ ਗਿਆ।
ਤਨ ਤਨ ਨੇ ਜਣੇ ਦੀਆਂ ਦੇ ਪੁੱਤਰ ਨਾਮ ਜਪਦੇ, ਤਨ ਤਨ ਨੇ ਜਣੇ ਦੀਆਂ
ਫਰੀਦ ਦੀ ਮਾਤਾ ਧੰਨਤਾ ਯੋਗ ਸੀ ਜਿਹੜੀ ਆਪਣੇ ਪੁੱਤਰ ਨੂੰ ਰੱਬ ਦੀ ਬੰਦਗੀ ਦਾ ਸ਼ੌਕ ਲਾਉਣ ਵਾਸਤੇ ਕਹਿੰਦੀ ਆ, ਫਰੀਦਾ ਤੂੰ ਰੱਬ ਦੀ ਬੰਦਗੀ ਕਰਿਆ ਕਰ, ਉਹਦੇ ਨਾਂ ਦੀਆਂ ਤਸਵੀਆਂ ਫੇਰਿਆ ਕਰ, ਰੱਬ ਤੈਨੂੰ ਖਾਣ ਵਾਸਤੇ ਗੁੜ ਦੇਵੇਗਾ। ਸਾਰ ਸੰਗਤ ਮਾਤਾ ਨੇ ਆਸਣ ਦੇ ਹੇਠ ਗੁੜ ਦੀ ਰੋੜੀ ਰੱਖ ਦੇਣੀ, ओर उपर तस्वीर रख देनी, कहना फरीदा रब दे नां दियां इन्नियां तस्वीरां इन्नियां माला, फिर मसला उठाई तेनू खाण वास्ते गुड़ मिलेगा। फरीद ने एवें करना, रब दे नां दियां तस्वीरां फेरनियां, फिर आसना उठाना, गुड़ दी रोड़ी चुक के खा लेनी। बड़ा खुश होना भी रब ने मैनू खाण वास्ते गुड़ दिता है। सार संगत हौली हौली फरीद का सुभाव बन गया। रोज ही माता ने आसन बिछा देना, फिर गुड़ की रोड़ी रख देनी। फरीद ने रोज ही उस आसन पर बैठ के रब की बंदगी करनी। हुण जिहड़ा कोई करतब शुरू कर देवे उहदे विच प्रवृत्त होने तों बाद फिर उह जिहा सुभाव बन जांदा है। और सुभाव भावें कोई भैड़ा होवे भावें चंगा होवे छड्डना औखा हो जांदा है। चोरां ते मार पैंदी देख के चोर चोरी करनों नहीं हटदे, डाकुआं नूं सजावां मिलदियां देख के डाकू डाके मारनों नहीं हटदे, अपने साथियों नूं बड़ियां भयानक किस्म दियां बीमारियां लगियां भी देख के वि विचारी कुकर्मी पुरश कुकर्मां तों बाद नहीं आउंदे, जुएबाज जुए विच अपना सारा राज भाग भी हार देन, अपना सारा सरबंस हार देन, फिर भी जुआ खेडनों नहीं हटदे। इस तरह जिन्हां नूं नशियां दे सेवन दा सुभाव बन गया है, भावें कोई इन्हां नूं कितने भी धार्मिक ग्रंथां विचों प्रमाण दे के समझाउण दी कोशिश करे ਉਹ ਨਹੀਂ ਬਾਜ਼ ਆਉਂਦੇ। ਸਾਰ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਵੀ ਜਦੋਂ ਪਾਪੀ ਜੀਵ ਆਪਣੇ ਭੈੜੇ ਸੁਭਾਅ ਨਹੀਂ ਛੱਡਦੇ, ਪਰ ਜਿਹਨਾਂ ਨੂੰ ਚੰਗੇ ਸੁਭਾਅ ਬਣ ਗਏ ਨੇ, ਰੋਜ਼ ਉੱਠ ਕੇ ਇਸ਼ਨਾਨ ਕਰਨਾ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ, ਉਹ ਆਪਣੇ ਚੰਗੇ ਸੁਭਾਅ ਕਿਵੇਂ ਛੱਡ ਸਕਦੇ ਨੇ। ਮਾਰ ਵੇਖੋ ਤਰਾਸ ਦੇਖ ਚੋਰ ਨਾ ਤਖਤ ਚੋਰੀ, ਵੱਟ ਪਾਰਾ ਵੱਟ ਪਾਰੀ ਸੰਗ ਵੈ ਤਖਤ ਹੈ, ਬੇਸਵਾਰਤ ਮਿੱਥਾ ਪਏ ਮਨ ਮੈਂ ਨਾ ਸ਼ੰਕਾ ਮਾਨੇ, ਜੁਆਰੀ ਨਾ ਸਰਬੰ ਸਾਰੇ ਸਹਿ ਤਖਤ ਹੈ, ਅਮਲੀ ਨਾ ਅਮਲ ਲੋਕ ਵੇਦ ਸੁਣਤ ਛਕਤ ਹੈ, ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛੋੜ ਕਿਉਂ ਸਕਤ ਹੈ। ਜਦੋਂ ਪਾਪੀ ਜੀਵ ਆਪਣੇ ਭੈੜੇ ਸੁਭਾਅ ਨਹੀਂ ਛੱਡਦੇ, ਫਿਰ ਗੁਰਮੁਖ ਆਪਣੇ ਚੰਗੇ ਸੁਭਾਅ ਕਿਵੇਂ ਛੱਡ ਦੇਣ। ਭਾਵੇਂ ਕੜਾਕੇ ਦੀ ਠੰਡ ਪੈਂਦੀ ਹੋਵੇ, ਥੱਕਾ ਵਗਦਾ ਹੋਵੇ, ਬਾਰਿਸ਼ ਹੋ ਰਹੀ ਹੋਵੇ, ਹਨੇਰੀਆਂ ਚੱਲ ਰਹੀਆਂ ਹੋਣ, ਜਿਹਨਾਂ ਨੂੰ ਸੁਭਾਅ ਬਣ ਗਿਆ ਗੁਰੂ ਦਰਬਾਰ ਵਿੱਚ ਆਉਣ ਦਾ, ਉਹ ਸਾਰ ਸੰਗਤ ਹਰ ਹੀਲੇ ਆ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹਨ। ਇਹਨਾਂ ਨੂੰ ਸੁਭਾਅ ਬਣ ਗਿਆ ਅੰਮ੍ਰਿਤ ਵੇਲੇ ਜਾਗਣ ਦਾ, ਫਿਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਔਰ ਗੁਰਬਾਣੀ ਪੜ੍ਹਨ ਦਾ, ਜਿਤਨੀ ਦੇਰ ਆਪਣਾ ਨਿਤਨੇਮ ਨਹੀਂ ਕਰ ਦਿੰਦੇ ਉਤਨੀ ਦੇਰ ਅੰਨ ਜਲ ਗ੍ਰਹਿਣ ਨਹੀਂ ਕਰਦੇ। ਹੁਣ ਫਰੀਦ ਦਾ ਵੀ ਸੁਭਾਅ ਬਣ ਗਿਆ, ਰੋਜ਼ ਉੱਠਣਾ, ਇਸ਼ਨਾਨ ਕਰਨਾ, ਰੱਬ ਦੇ ਨਾਂ ਦੀਆਂ ਤਸਵੀਆਂ ਫੇਰਨੀਆਂ, ਆਸਣ ਉਠਾਉਣਾ, ਗੁੜ ਦੀ ਰੋੜੀ ਚੁੱਕ ਕੇ ਖਾ ਲੈਣੀ। ਇੱਕ ਦਿਨ ਦਾ ਜ਼ਿਕਰ, ਫਰੀਦ ਦੀ ਮਾਤਾ ਕਿਤੇ ਆਸ ਪੜੋਸ ਗੁਆਂਢ ਵਿੱਚ ਚਲੀ ਗਈ ਕੋਈ ਕੰਮ, ਅੱਜ ਫਰੀਦ ਵਾਸਤੇ ਆਸਣ ਵਿਛਾਉਣਾ ਭੁੱਲ ਗਈ। ਹੁਣ ਫਰੀਦ ਦਾ ਸੁਭਾਅ ਜੋ ਬਣਿਆ ਸੀ, ਅੱਜ ਇਹਨੇ ਆਪ ਹੀ ਆਸਣ ਵਿਛਾ ਲਿਆ, ਕਿਲੇ ਤੋਂ ਤਸਵੀ ਵੀ ਲਾ ਲਈ, ਚੌਂਕੜਾ ਮਾਰ ਕੇ ਉਸ ਆਸਣ ਉੱਪਰ ਬੈਠ ਗਿਆ। ਜਿੰਨੀਆਂ ਅੱਗੇ ਰੱਬ ਦੇ ਨਾਂ ਦੀਆਂ ਤਸਵੀਆਂ ਫੇਰਦਾ ਸੀ, ਅੱਜ ਵੀ ਉਹਨੀਆਂ ਹੀ ਤਸਵੀਆਂ ਫੇਰੀਆਂ, ਅੱਗੇ ਵੀ ਬੰਦਗੀ ਕਰਕੇ ਆਸਣ ਉਠਾਉਂਦਾ ਸੀ, ਅੱਜ ਵੀ ਉਠਾਇਆ। ਕੀ ਦੇਖਦਾ, ਅੱਗੇ ਤਾਂ ਗੁੜ ਦੀ ਸਿਰਫ ਇੱਕੋ ਰੋੜੀ ਹੁੰਦੀ ਸੀ, ਅੱਜ ਆਸਣ ਦੇ ਹੇਠ ਗੁੜ ਦੀਆਂ ਰੋੜੀਆਂ ਦਾ ਢੇਰ ਲੱਗਿਆ ਪਿਆ। ਬੜਾ ਖੁਸ਼ ਹੋਇਆ ਵੀ ਅੱਜ ਰੱਬ ਮੇਰੇ ਤੇ ਮਿਹਰਬਾਨ ਹੋਇਆ। ਇਤਨੇ ਨੂੰ ਮਾਤਾ ਵੀ ਆ ਗਈ, ਫਰੀਦਾ ਰੱਬ ਦੇ ਨਾਂ ਦੀਆਂ ਤਸਵੀਆਂ ਫੇਰੀਆਂ, ਉਹਦੀ ਬੰਦਗੀ ਕੀਤੀ। ਹਾਂ ਮਾਤਾ, ਹੁਣ ਤਾਂ ਮੇਰਾ ਸੁਭਾਅ ਹੀ ਬਣ ਗਿਆ ਵੀ ਬੇਟਾ ਅੱਜ ਤੈਨੂੰ ਗੁੜ ਤਾਂ ਮਿਲਿਆ ਨਹੀਂ ਹੋਣਾ। ਫਰੀਦ ਕਹਿਣ ਲੱਗਿਆ, ਮਾਤਾ ਅੱਗੇ ਤਾਂ ਗੁੜ ਦੀ ਸਿਰਫ ਇੱਕੋ ਰੋੜੀ ਮਿਲਦੀ ਸੀ, ਅੱਜ ਤਾਂ ਹੇਠ ਗੁੜ ਦੀਆਂ ਰੋੜੀਆਂ ਦਾ ਢੇਰ ਲੱਗਿਆ ਪਿਆ ਸੀ। ਸਾਰ ਸੰਗਤ ਫਰੀਦ ਦੀ ਮਾਤਾ ਨੇ ਸੋਚ ਲਿਆ ਵੀ ਇਹਦੇ ਕਲਾਮ ਵਿੱਚ ਬਰਕਤ ਪੈ ਗਈ ਹੈ। ਖੈਰ ਇੱਕ ਦਿਨ ਕਹਿਣ ਲੱਗੀ, ਫਰੀਦਾ ਅੱਜ ਤੂੰ ਰੱਬ ਦੀ ਬੰਦਗੀ ਕਰਕੇ ਉਹਦੇ ਅੱਗੇ ਦੁਆ ਕਰੀ, ਆਪਣਾ ਰਾਸ਼ਨ ਖਤਮ ਹੋ ਗਿਆ,
ਆਪਣੇ ਵਾਸਤੇ ਦੋ ਚਾਰ ਦਿਨ ਦੇ ਰਾਸ਼ਨ ਦਾ ਕੋਈ ਇੰਤਜ਼ਾਮ ਹੋ ਜਾਵੇ। ਪ੍ਰੀਤ ਕਹਿੰਦੇ ਕਿ ਮਾਤਾ ਅੱਛਾ, ਮੈਂ ਅੱਜ ਬੰਦਗੀ ਕਰਕੇ ਰੱਬ ਅੱਗੇ ਦੁਆ ਕਰਾਂਗਾ। ਸਾਰ ਸੰਗਤ ਜਿੰਨੀਆਂ ਰੋਜ਼ ਤਸਵੀਆਂ ਫੇਰਦਾ ਸੀ ਅੱਜ ਵੀ ਫੇਰੀਆਂ, ਰੱਬ ਦੀ ਬੰਦਗੀ ਕਰਕੇ ਫਿਰ ਉਹਦੇ ਅੱਗੇ ਦੁਆ ਕੀਤੀ। ਹੇ ਖੁਦਾਵੰਦ ਕਰੀਮ, ਭੋਲਾ ਪਾਲਾ ਸੀ, ਜ਼ਿਆਦਾ ਵਿਸ਼ੇਸ਼ਣ ਲਾਉਣੇ ਵੀ ਨਹੀਂ ਜਾਣਦਾ, ਇਹ ਮਿਹਰਬਾਨ ਸਾਡੇ ਘਰ ਰਾਸ਼ਨ ਸਮਾਪਤ ਹੈ, ਕਿਤੋਂ ਦੋ ਚਾਰ ਦਿਨ ਦੇ ਰਾਸ਼ਨ ਦਾ ਕੋਈ ਇੰਤਜ਼ਾਮ ਹੋ ਜਾਵੇ। ਫਰੀਦ ਨੇ ਦੁਆ ਕੀਤੀ, ਮਾਤਾ ਨੇ ਕਰਦਾ ਬੂਹਾ ਖੋਲਿਆ, ਕੀ ਦੇਖਦੀ ਹੈ, ਬੂਹੇ ਅੱਗੇ ਰਾਸ਼ਨ ਦੇ ਗੱਡੀਆਂ ਦੀ ਲਾਈਨ ਲੱਗੀ ਖੜੀ ਹੈ। ਅੰਦਰ ਆ ਕੇ ਕਹਿਣ ਲੱਗੇ, ਫਰੀਦਾ ਮੈਂ ਤਾਂ ਤੈਨੂੰ ਸਿਰਫ ਦੋ ਚਾਰ ਦਿਨ ਦਾ ਰਾਸ਼ਨ ਮੰਗਣ ਵਾਸਤੇ ਕਿਹਾ ਸੀ। ਕਹਿਣ ਲੱਗਾ, ਮਾਤਾ ਜਿਤਨਾ ਵੱਡਾ ਖੁਦਾਵੰਦ ਕਰੀਮ ਆਪ, ਉਤਨੀ ਵੱਡੀ ਉਹਦੀ ਰਹਿਮਤ, ਜੇ ਵੱਡੇ ਆਪ ਤੇ ਵੱਡ ਤੇਰੀ ਦਾਤ। ਸੋ ਖੈਰ, ਫਰੀਦ ਦੀ ਮਾਤਾ ਨੇ ਸੋਚਿਆ ਵੀ ਇਹਦੇ ਕਲਾਮ 'ਚ ਬਰਕਤਾਂ ਪੈ ਗਈ ਆ ਜ਼ਰੂਰ, ਪਰ ਜਿਸ ਮੰਜ਼ਿਲ 'ਤੇ ਇਹਨੇ ਪਹੁੰਚਣਾ ਉਹ ਮੰਜ਼ਿਲ ਅਜੇ ਬਹੁਤ ਦੂਰ ਹੈ। ਇੱਕ ਦਿਨ ਕਹਿਣ ਲੱਗੇ, ਫਰੀਦਾ ਹੁਣ ਜਾ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰ। ਮਾਤਾ ਮੈਂ ਜੰਗਲ ਵਿੱਚ ਜਾ ਕੇ ਰਹਾਂਗਾ ਕਿੱਥੇ, ਉੱਥੇ ਖਾਵਾਂਗਾ ਕੀ, ਸੋਇਆ ਕਿੱਥੇ ਕਰਾਂਗਾ। ਫਰੀਦ ਦੀ ਮਾਤਾ ਕਹਿਣ ਲੱਗੀ, ਫਰੀਦਾ ਉੱਥੇ ਕਿਲ੍ਹੇ 'ਚ ਰਹੀ, 36 ਪ੍ਰਕਾਰ ਦੇ ਖੱਟਰਸ ਭੋਜਨ ਖਾਇਆ ਕਰੀ ਔਰ ਮਖਮਲੀ ਸੇਜਾਂ 'ਤੇ ਸੋਇਆ ਕਰੀ। ਤੇ ਮਾਤਾ ਨੇ ਰਮਜ਼ ਮਾਰੀ ਆ, ਰਾਜ਼ ਨਹੀਂ ਦੱਸਿਆ। ਫਰੀਦ ਚੱਲਿਆ ਗਿਆ ਜੰਗਲਾਂ ਦੇ ਵਿੱਚ, ਉੱਥੇ ਬੜੀ ਭਾਰੀ ਤਪੱਸਿਆ ਸ਼ੁਰੂ ਕਰ ਦਿੱਤੀ। ਸਾਰ ਸੰਗਤ, ਫਰੀਦ ਹੁਣ ਜੰਗਲਾਂ ਵਿੱਚ ਕਿਲ੍ਹੇ ਲੱਭਦਾ ਹੈ, ਕਿਲ੍ਹਾ ਉੱਥੇ ਕਿੱਥੇ, ਨੀਲੇ ਅਸਮਾਨ ਦੀ ਖੁੱਲ੍ਹੀ ਛੱਤ ਹੇਠ ਹੀ ਗੁਜ਼ਾਰਾ ਕਰਨਾ ਪੈਂਦਾ, ਉੱਥੇ ਖਾਣ ਵਾਸਤੇ 36 ਪ੍ਰਕਾਰ ਦੇ ਖੱਟਰਸ ਭੋਜਨ ਕਿੱਥੇ, ਕੰਦ ਮੂਲ ਖਾ ਕੇ, ਦਰਖਤਾਂ ਦੇ ਪੱਤੇ ਵਗੈਰਾ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਹੈ, ਉੱਥੇ ਸੌਣ ਵਾਸਤੇ ਮਖਮਲੀ ਸੇਜਾਂ ਕਿੱਥੇ, ਜ਼ਮੀਨ ਉੱਪਰ ਸੱਥਰ ਵਿਛਾ ਕੇ ਹੀ ਸੌਣਾ ਪੈਂਦਾ ਹੈ। ਦਰਅਸਲ ਫਰੀਦ ਦੀ ਮਾਤਾ ਨੇ ਇਸ਼ਾਰਾ ਕੀਤਾ ਸੀ ਵੀ ਸਤਸੰਗ ਰੂਪੀ ਕਿਲ੍ਹੇ ਵਿੱਚ ਰਹੀ, ਭੁੱਖ ਬਹੁਤ ਜ਼ਿਆਦਾ ਵਿਆਕੁਲ ਕਰੇ, ਫਿਰ ਭਾਵੇਂ ਕੰਦ ਮੂਲ ਖਾ ਲਿਆ ਕਰੀ, ਉਹ ਵੀ 36 ਪ੍ਰਕਾਰ ਦੇ ਖੱਟ ਰਸ ਭੋਜਨਾਂ ਨਾਲੋਂ ਜ਼ਿਆਦਾ ਸਵਾਦ ਲੱਗੇਗਾ। ਫਿਰ ਉਹ ਨੀਂਦ ਬਹੁਤ ਜ਼ਿਆਦਾ ਵਿਆਕੁਲ ਕਰੇ, ਭਾਵੇਂ ਰੋੜਾਂ 'ਤੇ ਸੌਂ ਜਾਈ, ਮਖਮਲੀ ਸੇਜਾਂ ਤੋਂ ਵੀ ਅੱਛੀ ਨੀਂਦ ਆਇਆ ਕਰੇਗੀ। ਸੋ ਫਰੀਦ ਨੇ 12 ਸਾਲ ਬੜੀ ਘੋਰ ਤਪੱਸਿਆ ਕੀਤੀ, 12 ਸਾਲਾਂ ਤੋਂ ਬਾਅਦ ਆਪਣੀ ਮਾਤਾ ਨੂੰ ਮਿਲਣ ਵਾਸਤੇ ਆਇਆ। ਮਾਤਾ ਮੈਂ ਜੰਗਲ ਦੇ ਵਿੱਚ ਬੜੀ ਘੋਰ ਤਪੱਸਿਆ ਕਰਕੇ ਆਇਆ, ਪੁੱਤਰ ਰਹਿੰਦਾ ਕਿੱਥੇ ਸੈ? ਮਾਤਾ ਨੀਲੇ ਅਸਮਾਨ ਦੀ ਛੱਤ ਹੇਠ ਹੀ ਰਹਿਣਾ ਪੈਂਦਾ, ਉੱਥੇ ਕਿਹੜੇ ਕਿਲੇ ਸਨ? ਸੌਂਦਾ ਕਿੱਥੇ ਸੈ? ਮਾਤਾ ਉੱਥੇ ਕਿਹੜੀਆਂ ਮਖਮਲੀ ਸੇਜਾਂ ਸਨ? ਜ਼ਮੀਨ ਉੱਪਰ ਸੱਥਰ ਵਿਛਾ ਕੇ ਸੌਂ ਜਾਂਦਾ। ਫਿਰ ਖਾਂਦਾ ਕੀ ਸੈ? ਮਾਤਾ ਉੱਥੇ ਕਿਹੜਾ ਖਾਣ ਵਾਸਤੇ 36 ਪ੍ਰਕਾਰ ਦੇ ਖੱਟਰਸ ਭੋਜਨ ਮਿਲਦੇ ਸਨ? ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲੈਂਦਾ, ਦਰਖਤਾਂ ਦੇ ਪੱਤੇ ਸੂਤ ਕੇ ਪੇਟ ਭਰ ਲੈਂਦਾ। ਫਰੀਦ ਦੀ ਮਾਤਾ ਕਹਿਣ ਲੱਗੀ, ਆ ਫਰੀਦਾ ਤੇਰਾ ਕੇਸੀ ਇਸ਼ਨਾਨ ਕਰਾ ਦਿਆਂ। ਸਾਰਥਮ ਮਾਤਾ ਫਰੀਦ ਦਾ ਇਸ਼ਨਾਨ ਕਰਾਉਂਦੀ ਹੈ। ਇਸ਼ਨਾਨ ਕਰਨ ਤੋਂ ਬਾਅਦ ਕੇਸ ਫਰੋੜ ਰਹੀ ਹੈ, ਜਾਣ ਬੁੱਝ ਕੇ ਕੇਸ ਖਿੱਚਦੀ ਹੈ। ਫਰੀਦ ਕਹਿੰਦਾ, ਮਾਤਾ ਕੇਸ ਨਾ ਖਿੱਚ, ਪੀੜ ਹੁੰਦੀ ਹੈ। ਫਰੀਦ ਦੀ ਮਾਤਾ ਕਹਿਣ ਲੱਗੀ, ਫਰੀਦਾ ਤੇਰੇ ਕੇਸ ਖਿੱਚਾਂ ਤੈਨੂੰ ਤਾਂ ਹੁੰਦੀ ਆ ਪੀੜ, ਜਿਹਨਾਂ ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ ਉਹਨਾਂ ਦਰਖਤਾਂ ਨੂੰ ਪੀੜ ਨਹੀਂ ਸੀ ਹੁੰਦੀ? ਜਾ ਜੋ ਤੇਰੀ ਬੰਦੀ ਕਿਸੇ ਲੇਖੇ ਨਹੀਂ ਪਈ, ਜੰਗਲ ਵਿੱਚ ਜਾ ਕੇ ਹੋਰ ਤਪੱਸਿਆ ਕਰ। ਸਾਰ ਸੰਗਤ ਉਹਨੀ ਪੈਰੀ ਫਰੀਦ ਜੰਗਲਾਂ ਨੂੰ ਵਾਪਸ ਪਰਤ ਜਾਂਦਾ ਹੈ। ਫਿਰ ਜਾ ਕੇ ਬੰਦਗੀ ਸ਼ੁਰੂ ਕਰ ਦਿੱਤੀ, ਹੁਣ ਹੋਰ ਭੁੱਖਾ ਤਿਹਾਇ ਰਹਿ ਕੇ ਬੰਦਗੀ ਕਰਦਾ ਹੈ। ਉਹਦੇ ਇਤਿਹਾਸ ਵਿੱਚ ਇਉਂ ਵੀ ਲਿਖਿਆ ਵੀ ਉਸਨੇ ਇੱਕ ਲੱਕੜ ਦੀ ਕਾਠ ਦੀ ਰੋਟੀ ਬਣਾ ਕੇ ਆਪਣੇ ਪੇਟ ਨਾਲ ਬੰਨ ਲਈ। ਕਿਸੇ ਨੇ ਪੁੱਛਣਾ, ਫਰੀਦਾ ਰੋਟੀ ਖਾ ਲਿਆ ਜਾਂ ਨਹੀਂ? ਫਰੀਦ ਨੇ ਕਹਿਣਾ, ਕੁਝ ਖਾ ਲਈ ਹੈ, ਬਾਕੀ ਦੀ ਬਚਦੀ ਪੇਟ ਨਾਲ ਬੰਨੀ ਹੈ। ਸਾਰ ਸੰਗਤ ਇਸ ਅਵਸਥਾ ਦੇ ਫਰੀਦ ਜੀ ਦੇ ਉਚਾਰਨ ਕੀਤੇ ਗੁਰਬਾਣੀ ਵਿੱਚ ਕੁਝ ਸ਼ਲੋਕ ਵੀ ਮਿਲਦੇ ਹਨ।
ਫਰੀਦਾ ਰੋਟੀ ਮੇਰੀ ਕਾਠ ਦੀ ਰੋਟੀ ਮੇਰੀ ਕਾਟਦੀ ਰੋਟੀ ਮੇਰੀ ਕਾਟਦੀ ਰੋਟੀ ਮੇਰੀ ਕਾਟਦੀ
ਰੋਟੀ ਮੇਰੀ ਕਾਟਕੀ ਕਾਟਕੀ ਦੀ ਕਾਟਕੀ ਤੋਂ ਭਾਵ ਬਨਸਪਤੀ ਦਰਖਤਾਂ ਦੇ ਪੱਤੇ ਫਲ ਵਗੈਰਾ ਖਾ ਕੇ ਗੁਜ਼ਾਰਾ ਕਰਨਾ ਜਾਂ ਫਰੀਦਾ ਰੋਟੀ ਮੇਰੀ ਕਾਟਕੀ ਫਰੀਦ ਨੇ ਰੋਟੀ ਬਣਾ ਕੇ ਆਪਣੇ ਪੇਟ ਨਾਲ ਵੰਡ ਲੈਣੀ ਸੁੱਕ ਲੱਕੜ ਵਰਗੀ ਹੋ ਜਾਣੀ ਜਦੋਂ ਭੁੱਖ ਨੇ ਬਹੁਤ ਜ਼ਿਆਦਾ ਵਿਆਕੁਲ ਕਰਨਾ ਫਰੀਦ ਨੇ ਇਹਨੂੰ ਚੱਕ ਮਾਰ ਲੈਣਾ ਬਾਕੀ ਦੀ ਬਚਦੀ ਫਿਰ ਪੇਟ ਨਾਲ ਵੰਡ ਲੈਣੀ ਜਾਂ ਫਰੀਦ ਨੇ ਪ੍ਰਤੱਖ ਹੀ ਕਾਟ ਦੀ ਭਾਵ ਲੱਕੜ ਦੀ ਰੋਟੀ ਬਣਾ ਕੇ ਆਪਣੇ ਪੇਟ ਨਾਲ ਬੰਨ ਲੈਣੀ ਆਪਾਂ ਰੋਟੀ ਨਾਲ ਦਾਲ ਸਬਜ਼ੀ ਖਾਂਦੇ ਉਹਨੂੰ ਲਾਵਣ ਕਿਹਾ ਜਾਂਦਾ ਹੈ ਫਰੀਦ ਕਹਿੰਦਾ ਮੇਰੀ ਕਾਟ ਦੀ ਲੱਕੜ ਦੀ ਰੋਟੀ ਹੈ ਉਹ ਭੁੱਖ ਹੀ ਮੇਰੀ ਲਾਵਣ ਹੈ ਸਾਰ ਸੰਗਤ ਦਰਅਸਲ ਫਰੀਦ ਜੀ ਸਬਰ ਸ਼ੁਕਰ ਵੱਲ ਇਸ਼ਾਰਾ ਕਰ ਰਹੇ ਨੇ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਅੱਗੇ ਸਪਸ਼ਟ ਕਰ ਦਿੱਤਾ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਜਿਨ੍ਹਾਂ ਨੇ ਰਿਸ਼ਵਤ ਦੀਆਂ ਚੜੀਆਂ ਚੋਪੜੀਆਂ ਖਾਧੀਆਂ ਹਨ ਉਹਨਾਂ ਨੂੰ ਅੱਗੇ ਦਰਗਾਹ ਵਿੱਚ ਹੋਰ ਦੁੱਖ ਸਹਿਣ ਕਰਨੇ ਪੈਣਗੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗਲੀ ਪਿਸਤ ਨਾ ਜਾਈਏ ਛੁੱਟੈ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ ਫਰੀਦ ਵੀ ਕਹਿ ਰਿਹਾ ਫਰੀਦਾ ਰੁੱਖੀ ਸੁੱਖੀ ਖਾ ਕੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਫਰੀਦਾ ਦੇਗ ਪਰਾਈ ਚੋਪੜੀ ਨਾ ਤਰਸਾਈ ਜੀ ਸਾਰ ਸੰਗਤ ਫਰੀਦ ਨੇ ਸਬਰ ਸ਼ੁਕਰ ਧਾਰਨ ਕਰਕੇ ਭੁੱਖਾ ਤਿਆਰ ਆ ਕੇ ਰੱਬ ਦੀ ਬੰਦਗੀ ਸ਼ੁਰੂ ਕਰ ਦਿੱਤੀ ਫਿਰ 12 ਸਾਲ ਤਪੱਸਿਆ ਕਰਦਾ ਰਿਹਾ ਕੁਝ ਸ਼ਕਤੀਆਂ ਵੀ ਹੋ ਗਈਆਂ 12 ਸਾਲਾਂ ਤੋਂ ਬਾਅਦ ਫਿਰ ਫਰੀਦ ਸੋਚਦਾ ਵੀ ਮਾਤਾ ਨੂੰ ਮਿਲਾਵਾਂ ਚੱਲ ਪਿਆ ਮਿਲਣ ਵਾਸਤੇ ਰਾਤ ਦੀ ਚਿੜੀਆਂ ਚੋਗਾ ਚੁਗ ਰਹੀਆਂ ਹਨ ਪਰਖਣ ਵਾਸਤੇ ਵੀ ਮੇਰੇ ਵਚਨ ਵਿੱਚ ਬਰਕਤ ਵੀ ਹੈ ਜਾਂ ਨਹੀਂ ਕਹਿੰਦਾ ਚਿੜੀਓ ਮਰ ਜਾਓ ਚਿੜੀਆਂ ਉੱਥੇ ਹੀ ਮਰ ਜਾਂਦੀਆਂ ਹਨ ਫਿਰ ਰਹਿਮ ਆਇਆ ਇਹਨਾਂ ਬੇਜ਼ਬਾਨ ਜਾਨਵਰਾਂ ਨੇ ਮੇਰਾ ਕੀ ਵਿਗਾੜਿਆ ਹੈ ਚਿੜੀਓ ਉੱਡ ਜਾਓ ਚਿੜੀਆਂ ਉੱਡ ਜਾਂਦੀਆਂ ਹਨ ਸਾਰ ਸੰਗਤ ਮਨ ਵਿੱਚ ਹੰਕਾਰ ਹੋ ਗਿਆ ਅੱਗੇ ਆਏ ਗਰਮੀ ਦੀ ਮੌਸਮ ਹੈ ਪਿਆਸ ਲੱਗੀ ਇੱਕ ਖੂਹ ਉੱਪਰ ਪਹੁੰਚ ਜਾਂਦੇ ਹਨ ਉੱਥੇ ਦੇਖਦੇ ਨੇ ਚੜ੍ਹਦੀ ਵਿਰੇਸ ਦੀ ਲੜਕੀ ਖੂਹ ਵਿੱਚੋਂ ਪਾਣੀ ਕੱਢ ਰਹੀ ਹੈ ਬਾਹਰ ਡੋਲ ਰਹੀ ਹੈ ਪਾਣੀ ਕੱਢ ਰਹੀ ਹੈ ਬਾਹਰ ਡੋਲ ਰਹੀ ਹੈ ਫਰੀਦ ਜੀ ਕਹਿਣ ਲੱਗੇ ਬੇਟਾ ਮੈਨੂੰ ਪਿਆਸ ਲੱਗੀ ਹੈ ਪਾਣੀ ਪਿਲਾ ਉਹ ਲੜਕੀ ਕਹਿਣ ਲੱਗੀ ਬਾਬਾ ਜੀ ਜੇ ਬੈਠ ਜਾਓ ਥੋੜ੍ਹੀ ਦੇਰ ਉਡੀਕ ਕਰੋ ਤੁਹਾਨੂੰ ਪਾਣੀ ਮਿਲ ਜਾਏਗਾ ਫਰੀਦ ਜੀ ਬੈਠੇ ਰਹੇ ਬੜੇ ਹੈਰਾਨ ਹਨ ਵੀ ਲੜਕੀ ਖੂਹ ਚੋਂ ਪਾਣੀ ਕੱਢੀ ਜਾ ਰਹੀ ਹੈ ਬਾਹਰ ਡੋਲ ਰਹੀ ਹੈ ਇਹਦਾ ਸਾਰਾ ਪੁਰਸ਼ਾਰਥ ਵਿਅਰਥ ਹੀ ਜਾ ਰਿਹਾ ਥੋੜ੍ਹੀ ਦੇਰ ਬਾਅਦ ਫਿਰ ਕਹਿਣ ਲੱਗੇ ਬੇਟਾ ਮੈਨੂੰ ਪਾਣੀ ਪਿਲਾ ਮੈਨੂੰ ਪਿਆਸ ਲੱਗੀ ਹੈ ਮੈਂ ਅੱਗੇ ਬੜੀ ਦੂਰ ਜਾਣਾ ਹੈ ਉਹ ਫਿਰ ਕਹਿਣ ਲੱਗੇ ਬਾਬਾ ਜੀ ਜੇ ਬੈਠ ਕੇ ਥੋੜ੍ਹੀ ਦੇਰ ਉਡੀਕ ਕਰੋ ਧੀਰਜ ਰੱਖੋ ਪਾਣੀ ਮਿਲ ਜਾਏਗਾ ਸਾਰ ਸੰਗਤ ਫਰੀਦ ਫਿਰ ਬੈਠਾ ਦੇਖਦਾ ਰਿਹਾ ਤੀਸਰੀ ਵਾਰ ਫਿਰ ਇਹਦੇ ਸਬਰ ਦਾ ਪਿਆਲਾ ਛਲਕ ਪਿਆ ਬੇਟਾ ਮੈਨੂੰ ਪਾਣੀ ਪਿਲਾ ਮੈਂ ਪਾਣੀ ਪੀ ਕੇ ਆਪਣਾ ਰਸਤਾ ਅਪਣਾ ਉਹ ਕਹਿਣ ਲੱਗੀ ਬਾਬਾ ਇਹ ਚਿੜੀਆਂ ਨੀ ਮਰ ਜਾਣਗੀਆਂ ਤੇ ਉੱਡ ਜਾਣਗੀਆਂ ਤੈਨੂੰ 3 ਵਾਰ ਕਿਹਾ ਵੀ ਧੀਰਜ ਨਾਲ ਬੈਠਾ ਰਹਿ ਰੱਬ ਦੇ ਪਿਆਰਾਂ ਦੇ ਵਿੱਚ ਤਾਂ ਦਰਖਤਾਂ ਵਰਗਾ ਧੀਰਜ ਹੋਣਾ ਚਾਹੀਦਾ ਹੈ
ਤੂੰ ਥੋੜ੍ਹੀ ਦੇਰ ਬੈਠ ਕੇ ਉਡੀਕ ਵੀ ਨਹੀਂ ਕਰ ਸਕਦਾ। ਸਾਰਥਕ ਨੂੰ ਫਰੀਡ ਦੀਆਂ ਥਾਂ ਗਈਆਂ ਵੀ ਹੈ, ਮੈਂ ਚਿੜੀਆਂ ਕਿੱਥੇ ਮਾਰੀਆਂ ਤੇ ਉਡਾਈਆਂ, ਇਹਨੂੰ ਕਿਵੇਂ ਪਤਾ ਲੱਗ ਗਿਆ। ਖੈਰ ਉਹਨੇ ਆਪਣਾ ਕੰਮ ਮੁਕਾ ਲਿਆ। ਫਰੀਦ ਬੈਠਾ ਦੇਖਦਾ ਰਿਹਾ ਪਰ ਫਿਰ ਪਾਣੀ ਨਹੀਂ ਮੰਗਿਆ। ਉਹ ਕਹਿਣ ਲੱਗਿਆ ਬਾਬਾ ਹੁਣ ਪਾਣੀ ਪੀ ਲੈ। ਫਰੀਦ ਕਹਿਣ ਲੱਗਿਆ ਮੈਨੂੰ ਪਾਣੀ ਦੀ ਜ਼ਰੂਰਤ ਨਹੀਂ, ਪਹਿਲਾਂ ਤਾਂ ਇਉਂ ਦੱਸ ਵੀ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਿਆ, ਫਿਰ ਇੱਥੋਂ ਕਿੰਨੀ ਦੂਰ ਦੀ ਗੱਲ ਹੈ ਜਿੱਥੇ ਮੈਂ ਚਿੜੀਆਂ ਮਾਰੀਆਂ ਤੇ ਉਡਾਈਆਂ, ਤੈਨੂੰ ਇਹ ਖ਼ਬਰ ਕਿਵੇਂ ਪਹੁੰਚੀ, ਔਰ ਦੂਸਰੀ ਗੱਲ ਤੂੰ ਖੂਹ ਚੋਂ ਪਾਣੀ ਕੱਢ ਰਹੀ ਸੈਂ, ਬਾਹਰ ਡੋਲ ਰਹੀ ਸੈਂ, ਤੇਰਾ ਸਾਰਾ ਦਾ ਸਾਰਾ ਪੁਰਸ਼ਾਰਥ ਵਿਅਰਥ ਹੀ ਜਾ ਰਿਹਾ ਸੀ। ਉਹ ਕਹਿਣ ਲੱਗੀ ਬਾਬਾ ਤੈਂ ਇਹਨਾਂ ਗੱਲਾਂ ਤੋਂ ਕੀ ਲੈਣ, ਤੂੰ ਪਾਣੀ ਪੀ ਤੇ ਅੱਗੇ ਆਪਣਾ ਰਸਤਾ ਫੜ। ਉਹ ਕਹਿਣ ਲੱਗਾ ਨਹੀਂ ਪਹਿਲਾਂ ਦੱਸ ਵੀ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਿਆ ਵੀ ਕਿ ਮੈਂ ਚਿੜੀਆਂ ਪਹਿਲਾਂ ਮਾਰ ਦਿੱਤੀਆਂ ਫਿਰ ਉਡਾ ਦਿੱਤੀਆਂ, ਔਰ ਫਿਰ ਇਹ ਦੱਸ ਵੀ ਤੂੰ ਖੂਹ ਚੋਂ ਪਾਣੀ ਕੱਢ ਕੇ ਬਾਹਰ ਕਿਉਂ ਡੋਲ ਰਹੀ ਸੈਂ, ਪਹਿਲਾਂ ਮੇਰੇ ਇਹਨਾਂ ਸਵਾਲਾਂ ਦਾ ਜਵਾਬ ਦੇ। ਉਹ ਕਹਿਣ ਲੱਗੀ ਫਰੀਦਾ ਤੈਂ ਕਿਤਨਾ ਲੰਮਾ ਸਮਾਂ ਜੰਗਲਾਂ ਵਿੱਚ ਤਪੱਸਿਆ ਕੀਤੀ, ਫਿਰ ਤੈਨੂੰ ਜੇ ਸ਼ਕਤੀ ਹਾਸਲ ਹੋਈ ਹੈ ਨਾ, ਜਿਸ ਮੰਜ਼ਿਲ ਤੇ ਤੈਂ ਪਹੁੰਚਣਾ ਉਹ ਤਾਂ ਮੰਜ਼ਿਲ ਅਜੇ ਬਹੁਤ ਦੂਰ ਹੈ, ਇਹ ਸ਼ਕਤੀਆਂ ਤਾਂ ਮੈਂ ਆਪਣੇ ਪਤੀ ਵਰਤਾ ਧਰਮ ਉੱਪਰ ਦ੍ਰਿੜ ਰਹਿ ਕੇ ਆਪਣੇ ਪਤੀ ਦੀ ਆਗਿਆ ਵਿੱਚ ਰਹਿ ਕੇ ਉਹਦੀ ਸੇਵਾ ਕਰਕੇ ਹੀ ਹਾਸਲ ਕਰਨੀਆਂ ਨੇ। ਤੈਂ ਇਤਨਾ ਲੰਮਾ ਸਮਾਂ ਤਪੱਸਿਆ ਕਰਕੇ ਇਹ ਰਿੱਧੀਆਂ ਸਿੱਧੀਆਂ ਹਾਸਲ ਕਰ ਲਈਆਂ, ਕੀ ਖੱਟਿਆ। ਸਾਰ ਸੰਗਤ ਫਰੀਦ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗਦੀ ਹੈ ਵੀ ਮੈਂ ਤਾਂ ਸਿਰਫ ਸ਼ਕਤੀ ਨੂੰ ਸਭ ਕੁਝ ਸਮਝ ਰਿਹਾ ਸਾਂ, ਇਹ ਤਾਂ ਗੱਲ ਕੋਈ ਹੋਰ ਹੀ ਹੈ। ਉਹ ਫਿਰ ਕਹਿਣ ਲੱਗੀ ਬਾਬਾ ਜਿਹੜਾ ਤਾਂ ਦੂਸਰਾ ਸਵਾਲ ਕੀਤਾ ਹੈ ਵੀ ਤੇਰਾ ਪੁਰਸ਼ਾਰਥ ਵਿਅਰਥ ਜਾ ਰਿਹਾ ਸੀ, ਮੇਰਾ ਪੁਰਸ਼ਾਰਥ ਵਿਅਰਥ ਨਹੀਂ ਸੀ ਜਾ ਰਿਹਾ, ਫਲਾਣੀ ਜਗ੍ਹਾ ਮੇਰੀ ਭੈਣ ਦੇ ਮਕਾਨ ਨੂੰ ਅੱਗ ਲੱਗੀ ਸੀ, ਮੈਂ ਇੱਥੋਂ ਪਾਣੀ ਪਾ ਕੇ ਆਪਣੀ ਭੈਣ ਦੇ ਮਕਾਨ ਦੀ ਅੱਗ ਬੁਝਾ ਰਹੀ ਸਾਂ। ਸਾਰ ਸੰਗਤ ਫਰੀਦ ਨੇ ਫਿਰ ਵਾਪਸ ਆਪਣੀ ਮਾਤਾ ਨੂੰ ਮਿਲਣ ਜਾਣ ਦਾ ਖਿਆਲ ਛੱਡ ਦਿੱਤਾ, ਉੱਥੋਂ ਵਾਪਸ ਜੰਗਲਾਂ ਨੂੰ ਹੀ ਪਰਤ ਜਾਂਦਾ ਹੈ। ਫਿਰ ਜਾ ਕੇ ਬੜੀ ਘੋਰ ਤਪੱਸਿਆ ਸ਼ੁਰੂ ਕਰ ਦਿੱਤੀ, ਹੋਰ ਵੀ ਭੁੱਖਾ ਤਿਆਰ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਤਪੱਸਿਆ ਕਰ ਰਿਹਾ ਹੈ। ਸਰੀਰ ਸੁੱਕ ਕੇ ਕੰਡੇ ਵਰਗਾ ਹੋ ਗਿਆ, ਰੰਗ ਕਾਲਾ ਹੋ ਗਿਆ, ਅੱਜ ਰਾਤ ਦਾ ਸਮਾਂ ਹੈ। ਫਰੀਦ ਜੰਗਲ ਵਿੱਚ ਖੜਾ ਤਪ ਕਰ ਰਿਹਾ ਹੈ, ਇੱਕ ਲੋਹਾਰ ਜਿਹਦੇ ਸਿਰ ਉੱਪਰ ਪਾਣੀ ਦਾ ਘੜਾ ਰੱਖਿਆ, ਮੋਢੇ ਤੇ ਕੁਹਾੜਾ ਹੈ, ਜੰਗਲ ਵਿੱਚ ਸੁੱਕੀ ਲੱਕੜ ਦੀ ਤਲਾਸ਼ ਕਰ ਰਿਹਾ ਹੈ ਕਿ ਮੈਨੂੰ ਸੁੱਕੀ ਲੱਕੜ ਮਿਲੇ, ਮੈਂ ਇਹਨੂੰ ਬਾਲ ਕੇ ਬੁਝਾ ਕੇ ਉਹਦੇ ਕੋਲੇ ਬਣਾਵਾਂ। ਸੁੱਕੀ ਲੱਕੜ ਦੀ ਤਲਾਸ਼ ਕਰਦਾ ਕਰਦਾ ਉੱਥੇ ਆ ਗਿਆ ਜਿੱਥੇ ਫਰੀਦ ਖੜਾ ਤਪੱਸਿਆ ਕਰ ਰਿਹਾ ਸੀ। ਰਾਤ ਦੇ ਹਨੇਰੇ ਵਿੱਚ ਉਸ ਲੋਹਾਰ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਕੋਈ ਸੁੱਕੀ ਲੱਕੜੀ ਦਾ ਮੁੱਢ ਖੜਾ ਹੋਵੇ। ਸਾਰ ਸੰਗਤ ਉਸਨੇ ਆਪਣੇ ਮੋਢੇ ਤੇ ਕੁਹਾੜਾ ਲਾਇਆ, ਇਹ ਪਰਖਣ ਵਾਸਤੇ ਲੱਕੜ ਸੁੱਕੀ ਹੈ ਜਾਂ ਗਿੱਲੀ। ਕੁਹਾੜੇ ਦਾ ਪਿਛਲਾ ਪੀਣ ਵਾਲਾ ਪਾਸਾ ਫਰੀਦ ਦੇ ਸਿਰ ਵਿੱਚ ਮਾਰਿਆ। ਹੁਣ ਫਰੀਦ ਨੇ ਆਪਣੀਆਂ ਅੱਖਾਂ ਖੋਲੀਆਂ। ਸਾਰ ਸੰਗਤ ਫਰੀਦ ਜੀ ਜ਼ਬਾਨ ਦੇ ਬੜੇ ਮਿੱਠੇ ਸਨ, ਉਹਨਾਂ ਦਾ ਨਾਂ ਸੀ ਸ਼ੇਖ ਫਰੀਦ ਸ਼ੱਕਰਗੰਜ, ਸ਼ੱਕਰ ਤੋਂ ਭਾਵ ਗੁੜ ਜਾਂ ਮਿੱਠਾ, ਗੰਜ ਤੋਂ ਭਾਵ ਢੇਰ। ਕਿਸੇ ਨੂੰ ਫਿੱਕਾ ਬੋਲਣਾ ਦੁਰਵਚਨ ਬੋਲਣਾ ਤਾਂ ਜਾਣਦੇ ਹੀ ਨਹੀਂ ਸਨ। ਉਸ ਲੋਹਾਰ ਨੂੰ ਵੀ ਕੋਈ ਦੁਰਵਚਨ ਨਹੀਂ ਬੋਲਿਆ, ਕੋਈ ਗਾਲ ਨਹੀਂ ਕੱਢੀ। ਉਹਦੇ ਪ੍ਰਥਾ ਵੀ ਫਰੀਦ ਨੇ ਇੱਕ ਸਲੋਕ ਹੀ ਉਚਾਰਨ ਕੀਤਾ ਵੀ ਪ੍ਰੇਮੀਆਂ ਅਜੇ ਤਾਂ ਮੇਰੇ ਸਿਰ ਦੇ ਵਿੱਚ ਕੁਹਾੜੇ ਦਾ ਪਿਛਲਾ ਪੀਣ ਵਾਲਾ ਪਾਸਾ ਹੀ ਮਾਰਿਆ, ਦੇਖੀ ਕਿਤੇ ਕੁਹਾੜੇ ਦਾ ਸਿੱਧਾ ਪਾਸਾ ਸਿਰ 'ਚ ਮਾਰੇ, ਜ਼ਿੰਦਗੀ ਦਾ ਘਾਤ ਕਰ ਦੇਵੇਂ। ਵੀ ਵੀਰ ਨਾ ਮੈਂ ਤਾਂ ਅਜੇ ਸਰੀਰ ਦੇ ਸੰਬੰਧ ਕਰਕੇ ਆਪਣੇ ਮੌਲਾ ਦਾ ਖੁਦਾਵੰਦ ਕਰੀਮ ਦਾ ਮਿਲਾਪ ਚਾਹੁੰਦਾ। ਸੋ ਫਰੀਦ ਉਸ ਲੋਹਾਰ ਦੇ ਪ੍ਰਥਾਏ ਓ ਕਹਿ ਰਿਹਾ ਹੈ,
ਤੁਸੀਂ ਮਾਰਨਾ ਗਵਾਦੀ ਮੇਰੇ ਆਦੀਰ ਨਾ ਖਾਤਰ ਕੋਲਿਆਂ ਦੀ, ਤੁਸੀਂ ਮਾਰਨਾ ਗਵਾਦੀ ਮੇਰੇ ਆਦੀਰ ਨਾ ਖਾਤਰ ਕੋਲਿਆਂ ਦੀ, ਆ
ਭਰਾਵਾ ਤੂੰ ਇਸ ਜ਼ਿੰਦਗੀ ਦਾ ਘਾਤ ਕਰਕੇ ਇਹਦੇ ਕੋਲੇ ਬਣਾਉਣਾ ਚਾਹੁੰਦਾ ਹੈ? ਦੇਖੀ ਕਿਤੇ ਕੁਹਾੜ ਦਾ ਸਿੱਧਾ ਪਾਸਾ ਸਿਰ ਚ ਮਾਰੇ। ਮੈਂ ਤਾਂ ਇਸ ਸਰੀਰ ਦੇ ਸੰਬੰਧ ਕਰਕੇ ਅਜੇ ਆਪਣੇ ਮੌਲਾ ਦੇ ਦਰਸ਼ਨ ਕਰਨੇ ਨੇ, ਉਹਦਾ ਮਿਲਾਪ ਚਾਹੁੰਦਾ। ਸਾਰ ਸੰਗਤ ਇਸ ਤਰ੍ਹਾਂ ਹਾਲਤ ਬੜੀ ਕਿਰਸ ਹੋ ਗਈ ਹੈ, ਸਰੀਰ ਬਹੁਤ ਦੁਬਲਾ ਹੋ ਗਿਆ, ਰੰਗ ਕਾਲਾ ਹੋ ਗਿਆ। ਪਹਿਲਾਂ ਫਰੀਦ ਜੀ ਖੜ ਕੇ ਤਪੱਸਿਆ ਕਰਿਆ ਕਰਦੇ, ਫਿਰ ਖੜਨ ਦੀ ਹਿੰਮਤ ਨਾ ਰਹੀ, ਬੈਠ ਕੇ ਤਪੱਸਿਆ ਸ਼ੁਰੂ ਕਰ ਦਿੱਤੀ। ਫਿਰ ਸਰੀਰ ਇਤਨਾ ਦੁਬਲਾ ਕਿਰਸ ਹੋ ਗਿਆ, ਬੈਠਣ ਦੀ ਵੀ ਹਿੰਮਤ ਨਾ ਰਹੀ। ਫਰੀਦ ਜੀ ਹਮੇਸ਼ਾ ਜ਼ਮੀਨ ਤੇ ਲੰਮੇ ਹੀ ਪਏ ਰਹਿੰਦੇ ਹਨ। ਤੋ ਕਾਵਾਂ ਨੇ ਮੁਰਦਾ ਜਾਣ ਕੇ ਠੁੰਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸਾਰ ਸੰਗਤ ਕਾਂ ਦਾ ਸੁਭਾਅ ਹੈ, ਪਹਿਲਾਂ ਆ ਕੇ ਮੁਰਦੇ ਦੇ ਪੈਰ ਤੇ ਬੈਠਦਾ ਹੈ, ਪੈਰ ਤੇ ਠੁੰਗ ਮਾਰਦਾ ਹੈ, ਫਿਰ ਠੁੰਗਾਂ ਮਾਰਦਾ ਮਾਰਦਾ ਸਿਰ ਵੱਲ ਜਾਂਦਾ ਹੈ, ਅਖੀਰ ਸਿਰ ਤੇ ਬੈਠ ਕੇ ਅੱਖ 'ਚ ਠੁੰਗ ਮਾਰਦਾ ਹੈ ਵੀ ਜੇ ਤਾਂ ਅੱਖ ਬੰਦ ਕੀਤੀ ਫਿਰ ਤਾਂ ਹੈ ਜ਼ਿੰਦਾ, ਨਹੀਂ ਫਿਰ ਮੁਰਦਾ ਜਾਣ ਕੇ ਮਾਸ ਖਾਣਾ ਸ਼ੁਰੂ ਕਰ ਦਿੰਦਾ ਹੈ। ਸਾਰ ਸੰਗਤ ਕਾਂ ਨੇ ਫਰੀਦ ਨੂੰ ਮੁਰਦਾ ਜਾਣ ਕੇ ਪਹਿਲਾਂ ਉਹਦੇ ਪੈਰ ਤੇ ਆ ਬੈਠਿਆ, ਫਿਰ ਠੁੰਗਾ ਮਾਰ ਮਾਰ ਕੇ ਸਾਰਾ ਸਰੀਰ ਲਹੂ ਲੁਹਾਣ ਕਰ ਦਿੱਤਾ, ਸਿਰ ਤੇ ਜਾ ਬੈਠਿਆ, ਅੱਖ ਵਿੱਚ ਠੁੰਗ ਮਾਰਨ ਲੱਗਿਆ। ਫਰੀਦ ਵਿੱਚ ਇਤਨੀ ਵੀ ਹਿੰਮਤ ਨਹੀਂ ਵੀ ਹੱਥ ਦੇ ਨਾਲ ਕਾਂ ਨੂੰ ਉਡਾ ਦੇਵੇ। ਸਾਰ ਸੰਗਤ ਕਾਂ ਦੇ ਪ੍ਰਥਾ ਵੀ ਫਰੀਦ ਨੇ ਇੱਕ ਸਲੋਕ ਹੀ ਉਚਾਰਨ ਕੀਤਾ।
ਨੈਣ ਮਤ ਛੇੜਿਓ, ਨੈਣ ਮਤ ਛੇੜਿਓ,
ਠੁੰਗਾ ਮਾਰ ਮਾਰ ਕੇ ਮੇਰਾ ਸਾਰਾ ਸਰੀਰ ਲਹੂ ਲੁਹਾਣ ਕਰ ਦਿੱਤਾ। ਦੇਖੀ ਕਿਤੇ ਅੱਖ ਵਿੱਚ ਵੀ ਠੁੰਗ ਮਾਰੇ, ਮੈਂ ਤਾਂ ਇਹਨਾਂ ਅੱਖਾਂ ਦੇ ਨਾਲ ਆਪਣੇ ਮੌਲਾ ਦੇ ਦੀਦਾਰ ਕਰਨੇ। ਕਾਗਾ ਕਰਮ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਸਾਰ ਸੰਗਤ ਦਰਅਸਲ ਅਜੇ ਫਰੀਦ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਿਹਨਾਂ ਅੱਖਾਂ ਦੇ ਨਾਲ ਮੌਲਾ ਦੇ ਦੀਦਾਰ ਹੋਣੇ ਨੇ ਉਹ ਬਾਹਰ ਅੱਖਾਂ ਨੀ, ਉਹ ਕੋਈ ਹੋਰ ਅੱਖਾਂ ਹਨ। ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਸੰਦੋ ਮਾਂ ਤੇਰੀ। ਪਰ ਇਹ ਸੋਚ ਕੇ ਵੀ ਮੈਨੂੰ ਰੱਬ ਦੇ ਦਰਸ਼ਨ ਨਾ ਬਾਜ ਅੱਖਾਂ ਨਾਲ ਹੀ ਹੋਣਗੇ, ਫਰੀਦ ਕਾਂ ਦੇ ਪਰਥਾਏ ਓ ਕਹਿ ਰਿਹਾ
ਆਸ ਕਾਬਾ ਮੈਨੂੰ ਪਿਆਰੇ ਨੇ ਮਿਲਣ ਦੀ, ਆਸ ਬਾਬਾ ਮੈਨੂੰ ਪਿਆਰੇ ਨੇ ਮਿਲਣ ਦੀ।
ਸੰਗਤ, ਸਰੀਰ ਦੀ ਹਾਲਤ ਇਹੋ ਜਿਹੀ ਹੋ ਗਈ ਹੈ, ਸਰੀਰ ਇਤਨਾ ਦੁਬਲਾ ਇਤਨਾ ਗਿਰਸ ਹੋ ਗਿਆ, ਬੈਠਣ ਦੀ ਵੀ ਹਿੰਮਤ ਨਹੀਂ ਰਹੀ। ਫਰੀਦ ਜ਼ਮੀਨ ਤੇ ਲੰਮਾ ਹੀ ਪਿਆ ਰਹਿੰਦਾ ਹੈ। ਮੁਰਦਾ ਜਾਣ ਕੇ ਕਾਂਵਾਂ ਨੇ ਠੁੰਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। 36 ਸਾਲ ਹੋ ਗਏ ਨੇ ਫਰੀਦ ਨੂੰ ਤਪੱਸਿਆ ਕਰਦੇ ਨੂੰ, ਪਰ ਜਿਸ ਮੌਲਾ ਦੇ ਮਿਲਾਪ ਵਾਸਤੇ ਫਰੀਦ ਨੇ ਤਪੱਸਿਆ ਆਰੰਭ ਕੀਤੀ ਸੀ, ਸਾਰ ਸੰਗਤ ਰੱਬ ਦਾ ਮਿਲਾਪ ਤਾਂ ਇੱਕ ਪਾਸੇ ਰਿਹਾ, ਅੱਜ ਤੱਕ ਦੀਦਾਰ ਦੀ ਕੋਈ ਝਲਕ ਵੀ ਨਹੀਂ ਵੱਜੀ। ਉੱਥੇ ਜਾ ਕੇ ਫਰੀਦ ਜੀ ਮਾਯੂਸ ਹੋ ਜਾਂਦੇ ਹਨ। ਰੱਬ ਨੇ ਮਾਯੂਸ ਹੋ ਕੇ ਇੱਕ ਸਲੋਕ ਇਉਂ ਉਚਾਰਨ ਕੀਤਾ,
ਦੇਖ ਲੈ ਬੰਦੇ ਦੇ ਭਾਵ ਉਹਦੇ ਵੀ ਨਾ ਰੱਬ ਬਾੜਿਆ, ਦੇਖ ਲੈ ਬੰਦੇ ਦੇ ਭਾਵ
ਸੰਗਤ। ਇਹ ਸਲੋਕ ਫਰੀਦ ਤੋਂ ਕਿਸੇ ਮੁਰਸ਼ਦ ਵਾਲੇ ਨੇ ਸੁਣ ਲਿਆ, ਫਰੀਦਾ ਮਾਯੂਸ ਨਾ ਹੋ, ਜਿਹਦਾ ਤੈਨੂੰ ਤਪੱਸਿਆ ਕਰਦੇ ਨੂੰ 36 ਸਾਲ ਹੀ ਹੋਏ ਨੇ, ਇਉਂ ਬੇਪੀਰਾ ਬੇਮੁਰਸ਼ਦਾ ਰਹਿ ਕੇ ਭਾਵੇਂ 36 ਯੁੱਗ ਤਪੱਸਿਆ ਕਰਦਾ ਰਹਿ, ਜਿਸ ਰੱਬ ਦੇ ਮਿਲਾਪ ਵਾਸਤੇ ਤੂੰ ਤਪੱਸਿਆ ਕਰ ਹੈ ਉਹਦਾ ਮਿਲਾਪ ਨਹੀਂ ਹੋਣਾ। ਜੇ ਰੱਬ ਦਾ ਮਿਲਾਪ ਚਾਹੁੰਦਾ ਹੈ ਕਿਸੇ ਮਿਲੇ ਹੋਏ ਨੂੰ ਮਿਲ, ਕਿਸੇ ਮੁਰਸ਼ਿਦ ਦਾ ਪੱਲਾ ਪਕੜ, ਮੁਰਸ਼ਿਦ ਤੋਂ ਰਾਹ ਪੁੱਛ, ਬਾਜ ਮੁਰਸ਼ਿਦਾਂ ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ। ਸਾਰ ਸੰਗਤ, ਫਰੀਦ ਨੇ ਤਪੱਸਿਆ ਛੱਡ ਦਿੱਤੀ, मुर्शिद की तलाश शुरू कर दी। मुर्शिद की ढूंढ करदा करदा पहुंच गया ख्वाजे दी अजमेर। उथे एक कामल एक रब नूं मिले हुए आरफ फकीर का मिलाप हो गया। तो पहले दिन ही मुर्शिद के दर्शन करके उहदे संगत करके वह आनंद आया जिहड़ा 36 साल की तपस्या विचों नहीं सी आ सकिया। सार संगत फरीद ने फैसला कर लिया भी हुण अपनी जिंदगी मुर्शिद की शरण विच रह के बसर करनी है, उहदी सेवा विच जुड़ जाणा है, उहदे दसे उपदेश की कमाई करनी है। सार संगत फरीद अपने मुर्शिद की सेवा विच लग जांदा है। फरीद का मुर्शिद बिरध अवस्था का है। फरीद उहदी सारी क्रिया सांभदा है, वस्त्र धोंदा है, तकिए की सफाई रखदा है और हर रोज सवेरे पानी गर्म करके अपने मुर्शिद का उस गर्म पानी नाल इशनान कराउंदा है। सेवा भी कर रहा है, मुर्शिद के दसे कलाम की कमाई भी कर रहा है। काफी समा बतीत हो गया। सार संगत 12 साल फरीद ने अपने मुर्शिद की फिर बड़ी अणथक सेवा की। तो भावें गुरु पीरां की सेवा है तो बड़ी औखी पर सार सुख देने वाली है। गुर पीरां की चाकरी महाकरड़ी सुख सार। सेवा का शौक इनू जागदा है, नदर करे जिसे अपनी वीर उपर परमेश्वर की नजरे करम रहम की नजर हो गए। नदर करे जिसे अपनी तसलाए हिर प्यार सतगुर की सेवा लग्या, यह सेवा का फल है। सतगुर की सेवा लग्या पवजल त्रै संसार। सेवा किसी दरख्त की भी करिए वह भी बिरती नहीं जाती। दरख्त की सेवा करिए बैठन वास्ते ठंडी छां मिलती है, खाण वास्ते मिठे फल मिलते हैं। सेवा किसी पशु की भी की जाए वह भी बिरती नहीं जाती। पशु की सेवा करिए पीण वास्ते अमृत समान दुध मिलता है। सार संगत जदों दरख्तों की और पशुओं की सेवा व्यर्थ नहीं जाती फिर गुरु पीरां की सेवा कमें व्यर्थ जा सकती है। 12 साल फरीद अपने मुर्शिद की सेवा करता रहा। 12 साल तक किसी जगह दीवा बालना औखा हो जाता है। फरीद तक नहीं अणथक सेवा कर रहा है। सार संगत हुण फरीद का मुर्शिद फरीद की सेवा से बड़ा प्रसन्न है, चाहता है यदि काल थाए पा दी जाए। पर पहला कसवटी लानी भी जरूरी सी क्योंकि गुरु पीर हमेशा ही अपने मुरीदा सिखा परखण वास्ते कसवटी भी लाते हैं। कबीर कसौटी राम की झूठा अटकै ना कोई, कसवटी दे पूरा कौन उतरदा है, राम कसौटी सोस है जो मर जीवा होए। हुण फरीद नूं 12 साल हो गए ने सेवा करदे नूं, कदी नांगा नहीं पाया। रोज सवेरे उठ के पानी गर्म करना, अपने मुर्शिद का इशनान कराउणा, तगे दी सफाई रखनी, वस्त्र धोने, उहदी सारी क्रिया सामणी। अज रात दा समय, उहनां समय च दिया सलाई नहीं सी हुंदी, अग सांभ के रखनी पैंदी। बाहर फरीद ने एक धूनी दे विच अग दबा दित्ती है। अगे भी रोज़ दबाउंदा सी वी सवेरे उठ के इत्थों अग कढ के फिर अग बाल के पानी गर्म करके अपने मुर्शिद का इशनान करावांगा। आसमान बिल्कुल साफ है, फरीद आराम बस हो जाता है। पर सार संगत रातों रात इतनी तेज बारिश हुई चारे पासे पानी ही पानी हो जाता है। जदों सवा पहर रात ने फरीद सावधान होया कि देखदा है बाहर बड़ा तेज मीह पै रहा है। हुण सार संगत जिथे अग दबाई सी उत्थे गया, उत्थे भी पानी ही पानी, अग बचण दा सवाल ही पैदा नहीं हुंदा। हुण फरीद सोचदा भी 12 साल करी नांगा नहीं पाया, जेकर अज अपने मुर्शिद दा गर्म पानी दे नाल इशनान ना कराया 12 सालां दी सेवा व्यर्थी चली जाएगी। पर फिर मन विच उधेड़ बुण शुरू हो जाती है भी सर्दी की मौसम है, ठक्का वग रहा है, मीह पै रहा है, इस वेले अग कित्थों मिलेगी। तो शहर दूर है, जो शहर में जावांगा किहड़ा कोई जागदा मिलना, दुनिया दा दो दो रजाइयां लई सुती पई है, पता नहीं अग मिले जां ना। और रस्ते खराब ने, गलियां विच चिक्कड़ है, सर्दी की मौसम है, जे गया शहर वल नूं वस्त्र भज जाणगे सर्दी लग जाएगी, ਫਰੀਦ ਦੇ ਮਨ ਵਿੱਚ ਕਸ਼ਮ ਕਸ਼ ਹੋ ਰਹੀ ਹੈ। ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਸਾਰ ਸੰਗਤ ਇੰਦਰੀਆਂ ਰੂਪੇ ਗਲੀਆਂ ਦੇ ਵਿੱਚ ਵਿਸ਼ੇ ਵਿਕਾਰਾਂ ਦਾ ਚਿੱਕੜ ਹੈ। ਐਸਾ ਚਿੱਕੜ ਜਿਹਦੇ ਵਿੱਚ ਇੱਕ ਵਾਰ ਪੈਰ ਫਸ ਜਾਵੇ ਪਰਮਾਰਥ ਵਾਲੇ ਪਾਸੇ ਨੂੰ ਕੋਈ ਕਦਮ ਵੀ ਨਹੀਂ ਉਠਾਇਆ ਜਾ ਸਕਦਾ। ਪੰਕਜ ਮੋਹ ਪਗ ਨਹੀਂ ਚੱਲਦਾ ਹੈ ਹਮ ਦੇਖਾ ਤਹਿ ਡੂਬੀ ਇਹਦੇ। ਪਰ ਫਰੀਦ ਜੀ ਦੇ ਜ਼ਿਹਨ ਵਿੱਚ ਇਸ ਸਮੇਂ ਕੋਈ ਹੋਰ ਚਿੱਕੜਾ ਹੈ। ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨਿਹੋ ਚੱਲਾਂ ਤਾਂ ਬੀਜਾ ਕੰਬਲੀ ਰਹਾਂ ਤਾਂ ਟੁੱਟੈ ਨਿਹੋ। ਇਹੋ ਫਰੀਦ ਦੇ ਮਨ ਵਿੱਚ ਕਸ਼ਮ ਕਸ਼ ਹੋ ਰਹੀ ਹੈ। ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਚੱਲਦਾ ਭਿੱਜਦੀ ਹੈ ਕੰਬਲੀ, ਰਹਿਦਾ ਨਿਹੋ ਟੁੱਟਦਾ ਮੇਰਾ ਮੇਰਾ, ਰਹਿਦਾ ਨਿਹੋ ਟੁੱਟਦਾ ਜੇ ਮੈਂ ਚੱਲਦਾ। ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਚੱਲਦਾ ਭਿੱਜਦੀ ਹੈ ਕੰਬਲੀ, ਰਹਿਦਾ ਨਿਹੋ ਟੁੱਟਦਾ ਮੇਰਾ ਮੇਰਾ, ਰਹਿਦਾ ਨਿਹੋ ਟੁੱਟਦਾ ਜੇ ਮੈਂ ਚੱਲਦਾ। ਸਾਰ ਸੰਗਤ ਫਰੀਦ ਦਾ ਮਨ ਕਈ ਵਾਰ ਕਮਜ਼ੋਰੀ ਦਿਖਾਉਂਦਾ ਹੈ, ਪਰ ਫਿਰ ਸੋਚਦਾ ਹੈ ਵੀ ਜੇਕਰ ਅੱਜ ਪਾਣੀ ਗਰਮ ਕਰਕੇ ਆਪਣੇ ਮੁਰਸ਼ਿਦ ਦਾ ਇਸ਼ਨਾਨ ਨਾ ਕਰਾਇਆ, 12 ਸਾਲਾਂ ਦੀ ਸੇਵਾ ਕੀਤੀ ਵਿਅਰਥ ਹੀ ਚਲੀ ਜਾਵੇਗੀ। 12 ਸਾਲਾਂ 'ਚ ਨਾਗਾ ਨਹੀਂ ਪਿਆ, ਅੱਜ ਵੀ ਨਾਗਾ ਨਹੀਂ ਪਾਉਣਾ, ਭਾਵੇਂ ਕੁਝ ਵੀ ਹੋਵੇ ਜ਼ਰੂਰ ਜਾਵਾਂਗਾ ਸ਼ਹਿਰ ਦੇ ਵਿੱਚ, ਕਿਤੋਂ ਤੱਕ ਮਿਲ ਹੀ ਜਾਏਗੀ। ਇਹ ਮੀਂਹ ਨਹੀਂ ਪੈ ਰਿਹਾ, ਇਹ ਤਾਂ ਮੁਰਸ਼ਿਦ ਦੀ ਲਾਈ ਕਸਵੱਟੀ ਹੈ। ਮੈਂ ਆਪਣੇ ਮੁਰਸ਼ਿਦ ਦੀ ਕਸਵੱਟੀ ਤੇ ਪੂਰਾ ਉਤਰਨਾ ਹੈ, ਇਹਨੂੰ ਬਾਰਿਸ਼ ਨਹੀਂ ਸਮਝਣਾ, ਇਹ ਤਾਂ ਪਰਮੇਸ਼ਰ ਦੀ ਖੁਦਾਵੰਦ ਕਰੀਮ ਦੀ ਰਹਿਮਤ ਵਰ ਰਹੀ ਹੈ। ਸਾਰ ਸੰਗਤ ਫਰੀਦ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ, ਕੰਬਲੀ ਦਾ ਝੁੰਮ ਮਾਰ ਲਿਆ, ਹੁਣ ਚੱਲ ਪਿਆ ਅਜਮੇਰ ਸ਼ਹਿਰ ਵੱਲ ਨੂੰ ਪਾਣੀ ਵਿੱਚ ਅੱਗ ਲੈਣ ਵਾਸਤੇ। ਹੁਣ ਛੱਪੜ ਛੱਪੜ ਕਰਦਾ ਜਾ ਰਿਹਾ ਹੈ, ਨਾਲੇ ਉਹ ਵੀ ਪੜ ਰਿਹਾ ਹੈ, ਆਪ ਵੀ ਪੜੋ ਸਾਰੇ ਪ੍ਰੇਮ ਦੇ ਨਾਲ।
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਵਿੱਚ ਪਾਣੇ ਜਾਵੇ ਸੰਭਲੀ, ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ, ਵਿੱਚ ਪਾਣੇ ਜਾਵੇ ਸੰਭਲੀ। ਪਰੇ
ਸੰਗਤ ਫਰੀਦ ਪਹੁੰਚ ਗਿਆ ਅਜਮੇਰ ਸ਼ਹਿਰ ਦੇ ਵਿੱਚ। ਪਰ ਜਿਹੜਾ ਵੀ ਬੂਹਾ ਦੇਖਦਾ ਬੰਦ ਹੀ ਮਿਲਦਾ, ਉਸ ਸਮੇਂ ਕੌਣ ਜਾਗੇ? ਜਾਂ ਤਾਂ ਕੋਈ ਚੋਰ ਲੁਟੇਰਾ ਜਾਗਦਾ, ਜਾਂ ਕੋਈ ਪਾਪ ਦੀ ਗ੍ਰਸੀ ਆਤਮਾ ਜਾਗਦੀ ਹੈ, ਜਾਂ ਫਿਰ ਕੋਈ ਮਰੀਜ਼ ਜਿਹੜਾ ਆਪਣੀ ਬਿਮਾਰੀ ਕਰਕੇ ਬਹੁਤ ਆਤੁਰ ਦੁਖੀ ਹੋਵੇ ਉਹ ਜਾਗਦਾ, ਜਾਂ ਪਰਮੇਸ਼ਰ ਦੇ ਪਿਆਰੇ ਜਾਗਦੇ ਨੇ। ਪਰ ਜਾਗਣਾ ਉਹਨਾਂ ਦਾ ਸਫਲ ਹੈ ਜਿਹੜੇ ਰੱਬ ਦੀ ਬੰਦਗੀ ਕਰਨ ਵਾਸਤੇ, ਉਹਦੀ ਕੀਰਤੀ ਉਹਦਾ ਜਸ ਕਰਨ ਵਾਸਤੇ ਜਾਗਦੇ ਹਨ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਹੁਣ ਕੋਈ ਵੀ ਬੂਹਾ ਫਰੀਦ ਨੂੰ ਖੁੱਲਾ ਨਹੀਂ ਮਿਲਿਆ, ਵੇਸਵਾ ਬਾਜ਼ਾਰ ਵਿੱਚ ਲਿਆ ਗਿਆ। ਕੀ ਦੇਖਿਆ ਕਿ ਵੇਸਵਾ ਦੇ ਚੁਬਾਰੇ ਵਿੱਚ ਦੀਵਾ ਬਲ ਰਿਹਾ ਹੈ। ਉਹਦਾ ਦਰਵਾਜ਼ਾ ਖੜਕਾਇਆ, ਆਵਾਜ਼ ਆਈ, ਇਸ ਵੇਲੇ ਕੌਣ? ਮਾਤਾ ਮੈਂ ਫਰੀਦ ਹਾਂ। ਫਰੀਦਾ ਤੂੰ ਇੱਥੇ ਕੀ ਕਰਨ ਆਇਆ? ਮਾਤਾ ਮੈਨੂੰ ਅੱਗ ਚਾਹੀਦੀ ਹੈ, ਮੈਂ ਪਾਣੀ ਗਰਮ ਕਰਕੇ ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਾਉਣਾ ਹੈ। ਸਾਰ ਸੰਗਤ ਉਸ ਵੇਸਵਾ ਦਾ ਮਨ ਵੀ ਫਰੀਦ ਦੇ ਮੁਰਸ਼ਿਦ ਨੇ ਪ੍ਰੇਰ ਦਿੱਤਾ। ਫਰੀਦਾ ਅੱਗ ਤਾਂ ਬੜੀ ਮਹਿੰਗੀ ਮਿਲੇਗੀ, ਮਾਤਾ ਕਿੰਨੀ ਕੁ ਮਹਿੰਗੀ? ਫਰੀਦਾ ਅੱਗ ਦੇ ਆਨੇ ਬਦਲੇ ਅੱਗ ਮਿਲੇਗੀ, ਮਾਤਾ ਸਿਰ ਵੀ ਮੰਗ ਲੈਂਦੀ, ਉਹ ਵੀ ਹਾਜ਼ਰ ਕਰ ਦਿੰਦਾ। ਕੱਢ ਲੈ ਆਉਂਦਾ, ਇਹ ਉਨੀ ਅੱਜ ਤੱਕ ਛੁਰੀ ਅੱਗਦਾਨਾ ਕੱਢ ਕੇ ਇੱਥੇ ਰੱਖ, ਫਿਰ ਤੈਨੂੰ ਅੱਗ ਦਾ ਚੰਗਿਆੜਾ ਮਿਲੇਗਾ। ਸਾਰ ਸੰਗਤ ਫਰੀਦ ਨੇ ਅਕਦਾਨਾ ਕੱਢ ਕੇ ਵੇਸਵਾ ਦੇ ਸਾਹਮਣੇ ਰੱਖ ਦਿੱਤਾ। ਅੱਗ ਤੇ ਬਣ ਲਈ ਪੱਟੀ, ਅੱਗ ਦਾ ਚੰਗਿਆੜਾ ਮਿਲ ਗਿਆ। ਆ ਗਿਆ ਆਪਣੇ ਮੁਰਸ਼ਿਦ ਦੇ ਤਕੀਏ ਦੇ ਵਿੱਚ, ਪਾਣੀ ਗਰਮ ਕੀਤਾ, ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਾ ਦਿੱਤਾ। ਸੋ ਫਰੀਦ ਦਾ ਮੁਰਸ਼ਿਦ ਇਸ਼ਨਾਨ ਕਰਕੇ ਰੱਬ ਦੇ ਵਸਲ ਵਿੱਚ ਉਹਦੀ ਬੰਦਗੀ ਵਿੱਚ ਜੁੜ ਗਿਆ। ਦਿਨ ਚੜ੍ਹੇ ਤੱਕ ਸਮਾਰ ਸਥਿਤ ਰਿਹਾ। ਸਮਾਧੀ ਤੋਂ ਥਾਂ ਹੋ ਕੇ ਆਵਾਜ਼ ਦਿੱਤੀ, ਫਰੀਦਾ। ਫਰੀਦ ਜੀ ਸਾਹਮਣੇ ਗਏ, ਅੱਖ ਤੇ ਪੱਟੀ ਬੰਨੀ ਹੈ। ਫਰੀਦਾ, ਅੱਖ ਤੇ ਪੱਟੀ ਕਿਉਂ ਬੰਨੀ ਹੈ? ਫਰੀਦ ਜੀ ਪਾਕ ਪਟਨ ਦੇ ਇਲਾਕੇ ਦੇ ਰਹਿਣ ਵਾਲੇ ਸਨ। ਉਸ ਇਲਾਕੇ ਵਿੱਚ ਕਿਸੇ ਜੇ ਅੱਖ ਦੁਖਣੀ ਆਈ ਹੋਵੇ, ਸਿਰਫ ਇਹਨਾਂ ਹੀ ਕਹਿ ਦਿੰਦੇ ਨੇ ਅੱਖ ਆਈ ਹੈ। ਕਹਿਣ ਲੱਗੇ, ਮਹਾਰਾਜ ਪੱਟੀ ਤਾਂ ਬੰਨੀ ਹੈ, ਅੱਖ ਆਈ ਹੈ। ਕਹਿਣ ਲੱਗੇ, ਫਰੀਦਾ ਖੋਲ ਦੇ ਪੱਟੀ, ਅੱਖ ਆਈ ਤਾਂ ਹੈ, ਇਹ ਆਪਾਂ ਰੱਬ ਦੀ ਬਰੋਬਰੀ ਨਹੀਂ ਕਰਨੀ, ਅੱਗੇ ਨਾਲੋਂ ਥੋੜ੍ਹੀ ਛੋਟੀ ਆਈ ਹੈ। ਸਾਰ ਸੰਗਤ ਫਰੀਦ ਨੇ ਪੱਟੀ ਖੋਲ ਦਿੱਤੀ, ਅੱਖ ਸਾਬਤ। ਹੁਣ ਫਰੀਦ ਨੂੰ ਸਿਰਫ ਇਹ ਬਾਅਦ ਅੱਖ ਹੀ ਪ੍ਰਾਪਤ ਨਹੀਂ ਹੁੰਦੀ, ਬਲਕਿ ਉਹ ਤੀਸਰਾ ਗਿਆਨ ਚਕਸ਼ੂ ਵੀ ਪ੍ਰਾਪਤ ਹੋ ਜਾਂਦਾ ਹੈ, ਜਿਹਨੂੰ ਪ੍ਰਾਪਤ ਕਰਕੇ ਦੁਨੀਆਂ ਦੇ ਜ਼ਰਰੇ ਜ਼ਰਰੇ ਵਿੱਚ ਇੱਕੋ ਖੁਦਾਵੰਦ ਕਰੀਮ ਦਾ ਨੂਰ ਹੀ ਦਿਖਾਈ ਦਿੰਦਾ ਹੈ। ਫਿਰ ਫਰੀਦ ਪਾਸੋਂ ਰਿਹਾ ਨਾ ਗਿਆ, ਉੱਚੀ ਉੱਚੀ ਪੁਕਾਰ ਕੇ ਕਹਿ ਰਿਹਾ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੁੜ ਹੈ। ਵੀ 36 ਸਾਲ ਰੂਹਾਂ ਦੀ ਖਾ ਕੇ ਛਾਣੀ, ਜੰਗਲਾਂ ਦੇ ਕੰਢੇ ਹੀ ਭੰਨੇ, ਪਰ ਕੁਝ ਹਾਸਲ ਨਹੀਂ ਹੋਇਆ। ਅੱਜ ਮੇਰੇ ਤੇ ਮੁਰਸ਼ਿਦ ਦੀ ਬਖਸ਼ਿਸ਼ ਹੋਈ ਹੈ, ਮੁਰਸ਼ਿਦ ਨੇ ਰਹਿਮਤ ਭਰੀ ਦ੍ਰਿਸ਼ਟੀ ਪਾ ਕੇ ਮੇਰੇ ਵੱਲ ਤੱਕਿਆ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਹੁਣ ਮੈਨੂੰ ਅੰਦਰ ਹੀ ਖੁਦਾਵੰਦ ਕਰੀਮ ਦੇ ਦਰਸ਼ਨ ਹੋ ਗਏ ਹਨ, ਬਲਕਿ ਇਹ ਖੁਦਾਵੰਦ ਕਰੀਮ ਦੇ ਨੂਰ ਤੋਂ ਬਗੈਰ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ। ਵਸੀ ਰੱਬ ਹੀ ਆਲੀ ਹੈ, ਜੰਗਲ ਕਿਆ ਢੂੰਡੇ। ਤੋ ਸਾਰ ਸੰਗਤ ਬੇਮੁਰਸ਼ਦਾ ਰਹਿ ਗਏ। ਫਰੀਦ 36 ਸਾਲ ਤਪੱਸਿਆ ਕਰਦਾ ਰਿਹਾ, ਕੁਝ ਪੱਲੇ ਨਹੀਂ ਪਿਆ। ਪਰ ਜਦੋਂ ਮੁਰਸ਼ਦ ਵਾਲਾ ਬਣਿਆ, ਮੁਰਸ਼ਦ ਦੀ ਸੇਵਾ ਵਿੱਚ ਪ੍ਰਵਿਰਤ ਹੋਇਆ, ਉਹਦੇ ਦੱਸੇ ਉਪਦੇਸ਼ ਦੀ ਕਮਾਈ ਕੀਤੀ, ਫਿਰ ਫਰੀਦ ਦੁਨੀਆਂ ਦਾ ਤਾਰਕ ਹੋ ਨਿਬੜਦਾ ਹੈ। ਕੱਚੋ ਕੰਚਨ ਭਇਓ, ਸਤਿਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੇ ਹੋਇਓ ਲਾਲ, ਨਦਰ ਸਤਿਗੁਰ ਜਪ ਧਾਰੈ, ਪਾਹਣ ਮਾਨਕ ਰਹਿ ਗਿਆਨ ਗੁਰ ਸ਼ਬਦ ਵਿਚਾਰੈ, ਕਾਠੋਂ ਸ੍ਰੀਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿਨਕੇ ਗਏ, ਗੁਰ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਸੋ ਫਰੀਦ ਨੇ ਅੱਖ ਬਦਲੇ ਆਪਣੇ ਮੁਰਸ਼ਿਦ ਦੀ ਖੁਸ਼ੀ ਹਾਸਲ ਕੀਤੀ। ਸੋ ਅੱਜ ਵੀ ਉਹਦੀ ਸੰਤਾਨ ਵਿੱਚ ਜਿਹੜੇ ਮਹਾਂਪੁਰਸ਼ ਉਹਨਾਂ ਦੀ ਖੱਬੀ ਅੱਖ ਛੋਟੀ ਹੋਇਆ ਕਰਦੀ ਹੈ। ਇੱਕ ਵਾਰ ਦਾ ਜ਼ਿਕਰ, ਸੰਤ ਮਹਾਰਾਜ ਜੀਆਂ ਨੂੰ ਵੱਡਿਆਂ ਨੂੰ ਇੱਕ ਫਕੀਰ ਮੁਸਲਮਾਨ ਜਿਹੜਾ ਫਰੀਦ ਦੀ ਸੰਤਾਨ ਵਿੱਚੋਂ ਸੀ, ਉਹ ਮੁਰਾਦਾਬਾਦ ਮਿਲਣ ਵਾਸਤੇ ਆਇਆ। ਆਇਆ ਉਦੋਂ ਜਦੋਂ ਸੰਤ ਮਹਾਰਾਜ ਜੀ ਦੁਪਹਿਰ ਦਾ ਪ੍ਰਸ਼ਾਦਾ ਚਾ ਕੇ ਆਰਾਮ ਕਰਨ ਲੱਗੇ ਸਨ। ਆ ਕੇ ਸੇਵਾਦਾਰਾਂ ਨੂੰ ਕਹਿਣ ਲੱਗਿਆ, ਮਹਾਰਾਜ ਜੀ ਦਰਸ਼ਨ ਕਰਨੇ ਨੇ।
ਉਹ ਕਹਿਣ ਲੱਗੇ ਵੀ ਸੰਤ ਮਹਾਰਾਜ ਤੁਹਾਨੂੰ ਆਰਾਮ ਵੱਸ ਹੋ ਗਏ ਨੇ, ਕੱਲ ਨੂੰ ਆ ਜਾਈ ਕੁਰਸੀ ਤੇ ਦਰਸ਼ਨ ਕਰਨੇ। ਕਹਿਣ ਲੱਗਾ ਕੱਲ ਮੈਂ ਨਹੀਂ ਆਉਣਾ, ਦਰਸ਼ਨ ਵੀ ਕਰਨੇ ਨੇ ਔਰ ਕਰਨੇ ਵੀ ਅੱਜ ਹੀ ਨੇ। ਸੋ ਸੇਵਾਦਾਰ ਅੱਗੇ ਗਏ, ਸੰਤ ਮਹਾਰਾਜ ਦਰਵਾਜ਼ੇ ਵਿੱਚ ਖੜੇ ਹਨ ਜਿਵੇਂ ਕਿਸੇ ਨੂੰ ਉਡੀਕ ਰਹੇ ਹਨ। ਇਹਨੂੰ ਇਜਾਜ਼ਤ ਮਿਲੀ, ਅੱਗੇ ਗਿਆ ਨਮਸਕਾਰ ਕੀਤੀ। ਸੰਤ ਮਹਾਰਾਜ ਕਹਿਣ ਲੱਗੇ ਵੀ ਤੂੰ ਕੌਣ ਹੈ, ਕਿਵੇਂ ਆਇਆ ਹੈ? ਮਹਾਰਾਜ ਆਪਦੀ ਸ਼ੋਹਰਤ ਆਪਦੀ ਉਪਮਾ ਸੁਣ ਕੇ ਆਪਦੇ ਦਰਸ਼ਨਾਂ ਵਾਸਤੇ ਆਇਆ ਔਰ ਮੈਂ ਫਰੀਡ ਦੀ ਸੰਤਾਨ ਵਿੱਚੋਂ ਹਾਂ। ਆਹ ਦੇਖੋ ਮੇਰੀ ਖੱਬੀ ਅੱਖ ਛੋਟੀ ਹੈ। ਸੰਤ ਮਹਾਰਾਜ ਜੀ ਨੇ ਔਰ ਬਾਕੀ ਸੇਵਾਦਾਰਾਂ ਨੇ ਵੀ ਦੇਖਿਆ, ਵਾਕਿਆ ਹੀ ਉਸ ਫਕੀਰ